ਗੱਲ ਅਬਾਊਟ ਸਤਸੰਗ ਦੀ ਵਿਸ਼ੇਸ਼ਤਾ ਇੰਪੋਰਟੈਂਟ ਮੈਨੂੰ ਜਿੱਤੇ ਆਈ ਹੈ ਇੱਕ ਤੁੱਕ ਸ਼ਬਦਾਰੇ ਵਿੱਚ ਹੈਗੀ ਅੰਦਲਾ ਨੀਚ ਜਾਤ ਪਰਦੇਸੀ ਖਿਨ ਆਵੇ ਖਿਨ ਜਾਵੇ ਨਾਨਕ ਤਾਂ ਕੀ ਸੰਗਤ ਰਹਿੰਦਾ ਕਿਉਂ ਕਰ ਮੂਰਾ ਪਾਵੇ। ਇਹ ਗੁਰੂ ਨਾਨਕ ਨੇ ਸਾਡੇ ਪ੍ਰਤੀ ਸਾਡੇ ਵੱਲੋਂ ਇਹ ਅਰਦਾਸ ਹੈ ਕਿ ਇਹ ਜੀਵੜਾ ਸਾਡਾ ਅੰਨਾ ਹੈ ਅਗਿਆਨੀ ਹੈ ਅੰਧੇਰ ਵਿੱਚ ਹੈ ਪਰਮਿਤ ਹੈ ਅੰਧਲਾ ਕੁਛ ਨੀ ਦਿਸਦਾ ਨਾ ਕੁਛ ਸੁਝੇ ਨਾ ਕੁਛ ਬੁਝੇ ਇਹ ਜੀਵ ਅੰਧਲਾ ਨੀਚ ਜਾਤ ਜੇ ਅਸੀਂ ਕਿਸੇ ਨੂੰ ਕਹਿ ਦਈਏ ਨੀਚ ਜਾਤ ਤਾਂ ਉਹ ਗਲਤ ਆ ਜਾਂਦਾ ਅਸੀਂ ਕਹਿੰਦੇ ਨਹੀਂ ਦਿਲ ਗਰੇਵਾਲ ਨੂੰ ਉੱਚੇ ਹੁੰਦੇ ਆ ਤੇ ਉਹ ਸਿੱਧੂ ਕਹਿੰਦੇ ਅਸੀਂ ਉਦੋਂ ਉੱਚੇ ਹੁੰਦੇ ਹਾਂ ਅੱਜ ਫਸੇ ਪਏ ਇੱਥੇ ਨੀਚ ਜਾਤ ਇਹ ਜੀਵ ਨੂੰ ਕਿਹਾ ਇਹ ਜੀਵ ਸਾਰਿਆਂ ਚ ਹੈ ਸਾਰੇ ਜੀਵ ਇਸ ਕਰਕੇ ਨੀਚ ਜਾਤ ਅੰਧਲਾ ਅਗਿਆਨੀ ਨੀਚ ਜਾਤ ਨੀਵੇਂ ਜਾਤ ਦੇ ਕਿਉਂ ਇਸ ਵਾਸਤੇ ਕਿ ਇਹਨਾਂ ਦੀ ਸੰਗਤ ਨੀਵਿਆਂ ਨਾਲ ਹੈ ਇਹ ਨੀਵਿਆਂ ਚੋਂ ਪੈਦਾ ਹੋਏ ਹੋਏ ਹੈ ਨੀਵੇਂ ਕੌਣ ਹੈ ਕਾਮ ਕ੍ਰੋਧ ਮੋਹ ਲੋਭ ਹੰਕਾਰ ਇਹਨਾਂ ਦੀ ਔਲਾਦ ਹੈ ਇਸ ਕਰਕੇ ਨੀਵੇਂ ਜਾਤ ਵਾਲੇ ਹੈ ਅੰਧਲਾ ਨੀਚ ਜਾਤ ਇਹ ਪਰਦੇਸੀ ਹੈ ਬਈ ਇੱਥੇ ਪਰਦੇਸੀ ਹੈ ਇਹਦੇ ਰੱਬ ਦੇ ਰਹਿਣ ਵਾਲਾ ਹੈਗਾ ਇੱਥੇ ਪ੍ਰਦੇਸਾਂ ਚ ਆਇਆ ਹੋਇਆ ਇਸ ਦੁਨੀਆਂ ਚ ਆਇਆ ਹੈ ਮੈਂ ਮੇਰੀ ਚ ਆਇਆ ਹੋਇਆ ਪ੍ਰਦੇਸ ਕਿਹੜਾ ਮੈਂ ਮੇਰੀ ਪ੍ਰਦੇਸੀ ਤੇ ਇਹਦੇ ਕੰਮ ਕੀ ਹੈ ਖਿਨ ਆਵੇ ਖਿਨ ਜਾਵੇ ਇੱਕ ਮਿੰਟ ਟਿਕਦਾ ਨੀ ਕਦੇ ਉਧਰ ਭੱਜ ਗਿਆ ਕਦੇ ਉਧਰ ਭੱਜ ਗਿਆ ਮਾਂਦਿਆਂ ਨੂੰ ਤੁਰਿਆ ਫਿਰ ਟੱਪਦਾ ਰਹਿੰਦਾ ਟੱਪਦਾ ਰਹਿੰਦਾ ਇਹ ਜਿਹਾ ਜੀਵ ਹੈ ਮੇਰਾ ਗੁਰੂ ਨਾਨਕ ਸਾਹਿਬ ਕਹਿੰਦੇ ਸਾਡੇ ਪ੍ਰਤੀ ਇਹ ਜੇ ਜੀਵ ਫੇਰ ਸੁਣ ਲੋ ਇਹ ਆਪਣੇ ਤੇ ਘਟਾਉਣ ਦੀ ਕੋਸ਼ਿਸ਼ ਕਰੋ ਗੁਰੂ ਨਾਨਕ ਨੇ ਆਪਣੇ ਤੇ ਘਟਾਈ ਹੈ ਖੂਬੀ ਤਾਂ ਇਹੀ ਹੈ ਨਾ ਅੰਧਲਾ ਅੰਨਾ ਅਗਿਆਨੀ ਮੂਰਖ ਭਰਮ ਵਿਚ ਅੰਧੇਰ ਵਿਚ ਫਸਿਆ ਹੋਇਆ ਅੰਧਲਾ ਨੀਚ ਜਾਤ ਨੀਵੇਂ ਜਾਤ ਵਾਲਾ ਜਿਹਨੂੰ ਅਸੀਂ ਕਹਿੰਦੇ ਸੁਧਰ ਹੈ ਨੀਚ ਜਾਤ ਪਰਦੇਸੀ ਉਹ ਤੇਰਾ ਦੇਸ ਨੀ ਤੂੰ ਪਰਦੇਸਾਂ ਵਿਚ ਆਇਆ ਹੋਇਆ ਹੁਣ ਆਸਾਮ ਵਿਚ ਰੌਲਾ ਪੈ ਰਿਹਾ ਕਹਿੰਦੇ ਪਰਦੇਸੀ ਕੱਢੋ ਇੱਥੋਂ ਅਸੀਂ ਆਸਾਮੀ ਚ ਨਹੀਂ ਹੈ ਇੱਥੇ ਭਈਏ ਆਉਂਦੇ ਆ ਉਹਨੂੰ ਅਸੀਂ ਨੀਵੇਂ ਜਾਤ ਕਰਕੇ ਉਹਨਾਂ ਨਾਲ ਕੀ ਸਲੂਕ ਕਰਦੇ ਹਾਂ ਸਾਡੇ ਸਿੱਖ ਹੋਰ ਕਿਤੇ ਜਾਂਦੇ ਪੰਜਾਬੀ ਹੋਰ ਕਿਤੇ ਉੱਥੇ ਸਾਰੇ ਪ੍ਰਦੇਸੀਆਂ ਨਾਲ ਉਸ ਦੇਸ਼ ਵਾਲੇ ਇੰਗਲੈਂਡ ਜਾਓ ਕਿਤੇ ਜਾਓ ਸਾਡੇ ਨਾਲ ਬਹੁਤ ਬੁਰਾ ਹਾਲ ਕਰਦੇ ਨੀਵਾਂ ਸਾਡੇ ਨਾਲ ਵਰਤਾਓ ਕਰਦੇ ਆ ਪ੍ਰਦੇਸੀਆਂ ਦਾ ਤਾਂ ਇਹੀ ਹਾਲ ਹੁੰਦਾ ਨਾ ਨੀਚ ਜਾਤ ਪਰਦੇਸੀ ਤੇ ਫਿਰ ਇਹਦਾ ਕਰਤੂਤ ਕੀ ਆ ਖਿੰਜ ਆਵੇ ਖਿੰਜ ਜਾਵੇ ਪੱਜਾ ਫਿਰਦਾ ਟੱਪਦਾ ਫਿਰਦਾ ਗੁਰੂ ਨਾਨਕ ਕਹਿੰਦੇ ਨਾਨਕ ਇਨਕੀ ਸੰਗਤ ਰਹਿੰਦਾ ਤੇ ਮੈਂ ਨਾਨਕ ਇਹਨਾਂ ਦੀ ਇਸ ਅਹਿਜੇ ਜੀਵ ਦੀ ਸੰਗਤ ਵਿਚ ਮੈਂ ਰਹਿੰਦਾ ਕਿਹੜਾ ਜਿਹੜਾ ਅੰਧਲਾ ਨੀਚ ਜਾਤ ਪਰਦੇਸੀ ਉਹਦੀ ਸੰਗਤ ਵਿਚ ਮੈਂ 24 ਘੰਟੇ ਰਹਿੰਦਾ ਤੇ ਫਿਰ ਕਿਉਂ ਕਰ ਮੂੜਾ ਪਾਵੇ ਮੂੜਾ ਕਹਿੰਦੇ ਕੁਰਸੀ ਇੱਜ਼ਤ ਇਹਨੂੰ ਦਰਗਾਹ ਦੇ ਵਿਚ ਮੂੜਾ ਕੁਰਸੀ ਇੱਜ਼ਤ ਕਿੱਥੇ ਮਿਲਣੀ ਹੈ ਨਹੀਂ ਮਿਲਣੀ ਇੱਥੇ ਅਸੀਂ ਨੀ ਦਿੰਦੇ ਨੀਚ ਜਾਤ ਬਾਰੇ ਮੈਨੂੰ ਪਤਾ ਹੈ ਇੱਕ ਵਾਰੀ ਮੈਂ ਇੱਥੇ ਆਇਆ ਤਾਂ ਮੇਰੇ ਨਾਲ ਸੰਗਤ ਮੰਜਿਆਂ ਤੇ ਬੈਠੀ ਇੱਥੋਂ ਦੇ ਜਿਨ੍ਹਾਂ ਨੇ ਨੀਚ ਜਾਤ ਵਾਲੇ ਆ ਉਹ ਆ ਕੇ ਇੱਥੇ ਬੈਠ ਕੇ ਉਹ ਪੁੰਜੇ ਬਹਿ ਗਏ ਮੈਂ ਕਿਹਾ ਵੀ ਤੁਸੀਂ ਇੱਥੇ ਪੁੰਜੇ ਬੈਠੋ ਆ ਜਾਓ ਮੈਨੂੰ ਉਹਨਾਂ ਉਹਦਾ ਕੁਛ ਨੀ ਕਿਹਾ ਮੈਂ ਤਾਂ ਉਹਨਾਂ ਨੂੰ ਮੈਂ ਤਾਂ ਬਰਦਾਸ਼ਤ ਨੀ ਕਰ ਸਕਦਾ ਹਾਲਾਂਕਿ ਉਹਨਾਂ ਨੇ ਅੰਮ੍ਰਿਤ ਛਕਿਆ ਕਿਰਪਾਨ ਪਾਈ ਹੋਈ। ਧਿਆਨ ਕਰੋ ਸਾਡੀ ਹਾਲਤ ਹੈ। ਉਹ ਮੈਂ ਉਹਨਾਂ ਨੂੰ ਇੱਕ ਨੂੰ ਮੰਜੇ ਤੇ ਇਸ ਪਾਸੇ ਬਿਠਾ ਲਿਆ, ਇੱਕ ਪਾਸੇ ਇੱਕ ਨੂੰ ਇਸ ਬਿਠਾ ਕੇ ਮੈਂ ਜੱਫੀ ਚ ਲਿਆ, ਪਿਆਰ ਦਿੱਤਾ। ਤੇ ਅਸੀਂ ਜੱਟ ਕਹਿੰਦੇ ਜਿਹੜੇ ਅਸੀਂ ਕਹਿੰਦੇ ਹਾਏ ਹਾਏ ਸਾਡੇ ਜੱਟਾਂ ਦੇ ਬਰਾਬਰ ਚੂੜੇ ਪੈ ਜਾਣ, ਉਹ ਪੁੰਜੇ ਬੈਠੇ ਬੇਚਾਰੇ। ਇਹੀ ਹਰ ਜਗ੍ਹਾ ਇਹੀ ਹਾਲਤ ਹੈ। ਤੇ ਅੰਮ੍ਰਿਤ ਛਕਾ ਕੇ ਵੀ ਫਿਰ ਇਸੇ ਕਰਕੇ ਸਿੱਖੀ ਬਦਨਾਮ ਹੋ ਰਹੀ ਹੈ। ਅਸੀਂ ਆਕੜੇ ਸਰਦੇ ਕੀ ਕਹਿੰਦੇ ਗੁਰੂ ਨਾਨਕ ਸਾਹਿਬ, ਅੰਦਲੇ ਨੀਚ ਜਾਤ ਮੈਂ, ਮੇਰਾ ਜੀਵ ਮੇਰਾ ਜੀੜਾ ਅੰਨਾ ਨੀਚ ਜਾਤ ਹੈ ਜੀ, ਭੈਰੇ ਜੋ ਕੰਮ ਕਰਦਾ, ਭੈਰੇ ਖਾਨਦਾਨ ਚ ਜੋ ਆਇਆ, ਨੀਚ ਜਾਤ ਪਰਦੇਸੀ ਹੈ ਨਾਲੇ, ਤੇ ਇਹ ਟੱਪਦਾ ਫਿਰਦਾ ਰਹਿੰਦਾ। ਨਾਨਕ ਤਿੰਨ ਕੀ ਸੰਗਤ ਰਹਿੰਦਾ, ਮੈਂ ਤਾਂ ਉਹਦੀ ਸੰਗਤ ਵਿਚ ਦਿਨ 24 ਘੰਟੇ ਰਹਿੰਦਾ, ਉਸ ਜੀਵੜੇ ਜੀੜੇ ਦੀ। ਇਹਨੂੰ ਕਿੱਥੇ ਚੌਕਰ ਮੂੜਾ ਪਾਵੇ, ਇਹਨੂੰ ਕੁਰਸੀ ਦਾ ਵਿਵਾਹ ਦੇ ਘਰ ਚ ਕਿੱਥੋਂ ਮਿਲੇਗੀ, ਇੱਜ਼ਤ ਕਿੱਥੋਂ ਮਿਲੇਗੀ। ਹੁਣ ਇਹ ਤੁੱਕ ਮੈਂ ਦੇਖਿਆ ਕਈਆਂ ਦੀ, ਨਿਤਨੇਮ ਦੇ ਵਿਚ ਇਹ ਤੁੱਕ ਸ਼ਾਮਲ ਹੈ, ਨਿਤਨੇਮ ਸ਼ਬਦ ਹਜ਼ਾਰੇ ਸ਼ਾਮਲ ਹੈ, ਰੋਜ਼ ਪੜ ਛੱਡਦੇ ਆ, ਕਦੇ ਨੀ ਦੇਖਿਆ ਵੀ ਹਾਏ ਹਾਏ ਇਹ ਕਿਹਨੂੰ ਕਿਹਾ ਗਿਆ ਹੈ। ਇਹ ਸਾਨੂੰ ਟਕੋਰਨ ਵਾਸਤੇ ਕਿਹਾ, ਸਾਡੇ ਕੰਨ ਖਿੱਚਣ ਵਾਸਤੇ ਕਿਹਾ, ਸਾਨੂੰ ਬੋਲਣ ਵਾਸਤੇ ਇਹ ਗੱਲ ਕਹੀ ਗਈ ਹੈ। ਕਿਉਂ ਕਰਨ ਬੁਰਾ ਨਹੀਂ ਨਹੀਂ ਮਿਲਣਾ, ਇੱਥੇ ਹੀ ਨੀ ਇੱਜ਼ਤ ਮਿਲਦੀ, ਕਹਾਂ ਤਾਂ ਕੀ ਮਿਲਣੀ ਸੀ। ਹੁਣ ਗਿਆਨੀ ਆ, ਮੈਂ ਕਿਹੜੀ ਗੱਲ ਕੀਤੀ ਹੈ, ਗਿਆਨੀਆਂ ਵੱਲ ਕੀਤੀ ਹੈ, ਅਰਥ ਕੀਤਾ ਸਿਰਫ। ਪਰ ਹੁਣ ਅਗਲੀ ਤੁਕ ਜਿਹੜੀ ਇਸਦੇ ਜਿਹੜਾ ਇਸ ਵਿਸ਼ੇ ਦੇ ਉੱਤੇ ਵਿਚਾਰ ਹੈ ਉਹ ਬੜੀ ਡੂੰਘੀ ਹੈ। ਉਹ ਇਹ ਆਪਾਂ ਆਪਣੇ ਮਨ ਆਪਣੇ ਆਪੋ ਆਪਣੇ ਜੀੜੇ ਅੰਦਰ ਝਾਤੀ ਮਾਰੀਏ, ਅਸੀਂ ਕਿਹਦੀ ਸੰਗਤ ਚ ਰਹਿੰਦੇ ਹਾਂ, ਔਰ 24 ਘੰਟੇ ਉਸ ਦੀ ਸੰਗਤ ਵਿਚ ਰਹਿੰਦੇ। ਉਹ ਜੇ ਜੀੜੇ ਜੀ ਦਾ ਬਿਆਨ ਕੀਤਾ, ਉਹਨਾਂ ਦੀ ਸੰਗਤ ਵਿਚ ਰਹਿੰਦੇ ਆ, ਉਹ ਜੇ ਮਨ ਦੀ ਸੰਗਤ ਵਿਚ ਰਹਿੰਦੇ ਆ, ਉਹ ਜੇ ਜੀੜੇ ਦੀ ਸੰਗਤ ਵਿਚ ਰਹਿੰਦੇ ਆ, ਤੇ ਸਾਨੂੰ ਕਿੱਥੇ ਉੱਥੇ ਮੂੜਾ ਮਿਲੇਗਾ। ਕਿਹੋ ਜਿਹੇ ਖਿਆਲ ਆਉਂਦੇ ਆ, ਇੱਕ ਖਿਆਲ ਤੇ ਪਹਿਰਾ ਦੇ ਕੇ ਦੇਖ ਲਓ, ਇਹ ਤੁਕ ਸਾਡੇ ਤੇ ਘਟਦੀ ਹੈ, ਹਰ ਇੱਕ ਤੇ ਘਟ ਰਹੀ ਹੈ। ਅਗਰ ਪਹਿਰਾ ਦੇਈਏ ਤੇ ਨਹੀਂ ਤਾਂ ਸ਼ੁਕਰ ਹੈ ਜੇ ਕਿਤੇ ਨਾ ਘਟੇ ਉਹਦਾ ਭਲਾ ਹੋ ਜਾਏਗਾ, ਉਹਨੂੰ ਮੂੜਾ ਮਿਲੇਗਾ, ਉਹਨੂੰ ਕੁਰਸੀ ਮਿਲੇਗੀ, ਇੱਜ਼ਤ ਮਿਲੇਗੀ। ਇਹ ਸਿਰਫ ਅਰਥ ਕਰਨ ਲੈਣ ਨਾਲ ਬਾਣੀ ਤਾਂ ਸ਼ਬਦ ਹਜ਼ਾਰੇ ਤਾਂ ਰੋਜ਼ ਪੜ੍ਹਦੇ, ਕਈਆਂ ਨੀਤੀਆਂ ਵਿੱਚ ਸ਼ਾਮਲ ਹੈ। ਹੁਣ ਦੇਖਣਾ ਹੈ ਕਿ ਆਪਣੇ ਤੇ ਅਪਲਾਈ ਕਰਨਾ ਹੈ। ਮੇਰੇ ਦੁੱਖ ਮੈਨੂੰ ਤਾਂ ਨਹੀਂ ਅਪਲਾਈ ਕਰਦੀ, ਇਹ ਹਰੇਕ ਨੂੰ ਅਪਲਾਈ ਕਰਦੀ ਹੈ। ਅਸੀਂ ਇਹੋ ਜਿਹਾ ਮਨ ਸਾਡਾ ਹੈ ਜੋ ਬਾਣੀ ਚ ਲਿਖਿਆ ਹੈ, ਸ਼ਾਇਦ ਉਦੋਂ ਵੀ ਪੈਣਾ ਹੈ। ਔਰ ਦਿਨ ਰਾਤ ਉਹਦੀ ਸੰਗਤ ਕੀ ਹੈ, ਹੁਣ ਦੇਖੋ ਸੰਗਤ ਮੰਨ ਲਓ ਕੰਟੈਕਟ ਪਰਸਨਾ ਮੇਲ, ਅਸੀਂ ਨਿਆ ਆਇਆ ਨੂੰ ਹੱਥ ਨਾਲ ਲਾਈ ਤੇਰਾ ਹੱਥ ਮੈਲਾ ਹੋ ਜਾਏਗਾ, ਤੂੰ ਇਸ ਕੱਪੜੇ ਨੂੰ ਚਿੱਟਾ ਕੱਪੜਾ ਦੇਖੀ ਹੱਥ ਨਾਲ ਲਾਈ ਇਹ ਥਣ ਮੈਲਾ ਹੋ ਜਾਏਗਾ, ਹੱਥੀ ਲਾਉਣ ਦਿੰਦੇ। ਤੇ ਇਹੋ ਜੇ ਮਨ ਨਾ ਜਿਹੜਾ ਨੀਚ ਜਾਤ ਪਰਦੇਸੀ ਹੈ, 24 ਘੰਟੇ ਦੀ ਸੰਗਤ ਕਰ ਰਹੇ ਹੈ, ਕੋਈ ਇਨਕਾਰ ਕਰ ਸਕਦਾ? ਇਹ ਗੁਰਬਾਣੀ ਚੈਲੰਜ ਕਰਦੀ ਹੈ, ਦੇਖੋ ਅੰਦਰ ਵੜ ਕੇ। ਫੇਰ ਬੜੇ ਫਪਕੇ ਬਣੇ ਫਿਰਦੇ ਹਾਂ, ਗਿਆਨੀ ਧਿਆਨੀ ਅਸੀਂ ਬੜੇ ਪੈਗੰਬਰ ਬਣੇ ਫਿਰਦੇ ਹਾਂ, ਜੋ ਵੀ ਘੰਟੇ ਸਾਡਾ ਮਨ ਇਹਨਾਂ ਨਾਲ नीच जात परदेसी ना संगत करदे हैं ते संगत करदे होया संगत की है संगत शरीरां दी भी है मन दी भी है बुद्धि दी भी है आत्मा दी भी है ध्यान करो इत्थे आत्मा दी भी संगत है वाणी दी भी संगत है शब्द दी संगत है संगत दा मतलब है कि परसना मन ने मन जिहदे नाल लग्या होया है ओहदे नाल परसना जिही जी जो जैसी संगत करे सो तैसा फल पाए जिही जी साडे ख्याल नीवे ख्याल नाल असीं संगत करदे हां ओहदा असर साडे ते होना अवश्य है जे नीच जात परदेसी नाल असीं संगत करदे बाहरले तो जाने दिओ ओ तां मगरों आऊगी पहला अपने अंदर तां देख लो पहला कहंदे आ बाहरले दुश्मन तां कोई बच जांदा है जिहड़ा अंदर बैठा है कुछ च बैठ के जिहड़ा ओ ओ ओ छेती मार दिंदा है साडे अंदर साडा मन ही साडा ओ ही बाहरले तां संगत नूं तां मगरों देखी जाऊगी पहला अंदर नहीं संगत ओहनूं तां ठीक करिए ओ तां साडे वास है ना ਕਿਦਾਂ ਸੰਗਤ ਕਰਦੇ ਆ ਮਨ ਨੂੰ ਆਪਣੇ ਪੁੱਛੋ ਖੜਾ ਕਰਕੇ ਸਾਹਮਣੇ ਜੇ ਪੇਸ਼ੀ ਹੁੰਦੀ ਹੈ ਕੀ ਕਰਦਾ ਫਿਰਦਾ ਬਈ ਕਿਦਾਂ ਸੰਗਤ ਕੀਤੀ ਹੈ ਅੱਧੇ ਘੰਟੇ ਇੱਕ ਮਿੰਟ ਚ ਹੋਣੇ ਇੱਕ ਮਿੰਟ ਹੁਣ ਤੁਸੀਂ ਇੱਥੇ ਤੁਹਾਡੇ ਮਨ ਧਿਆਨ ਕਰੋ ਤੁਹਾਡੇ ਮਨ ਪਰਸ ਰਹੇ ਹੈ ਕਦ ਨਾਲ ਜੋ ਕੁਛ ਮੈਂ ਬੋਲਦਾ ਹੈ ਉਹਦੇ ਨਾਲ ਪਰਸ ਰਿਹਾ ਇਹ ਸੰਗਤ ਹੋ ਰਹੀ ਹੈ ਤੁਹਾਡੇ ਮਨ ਦੀ ਇੱਥੋਂ ਨਿਕਲੋਗੇ ਉੱਥੇ ਜਾਓਗੇ ਤੇ ਉੱਥੇ ਹੋਰ ਸੰਗਤ ਹੋ ਜਾਏਗੀ ਸ਼ੁਰੂ ਤੇ ਸੰਗਤ ਦਾ ਮਤਲਬ ਪਰਸਨਾ ਸੰਗਤ ਦਾ ਮਤਲਬ ਹੈ ਉਹਦੀ ਬਾਬਤ ਖਿਆਲ ਕਰਨਾ ਚਿੱਤ ਬਣਾ ਧਿਆਉਣਾ ਚਿਮਰਨ ਕਰਨਾ ਜੋ ਜੈਸੀ ਸੰਗਤ ਕਰੇ ਤੈ ਸਫਲ ਪਾਏ ਇਹੀ ਕਾਰਨ ਹੈ ਕਿ ਅਸੀਂ ਪਾਣੀ ਪੜਦੇ ਹਾਂ ਪਾਠ ਵੀ ਕਰਦੇ ਹਾਂ ਕੀਰਤਨ ਵੀ ਕਰਦੇ ਹਾਂ ਸੁਣਦੇ ਨਹੀਂ ਸਾਡੇ ਮਨ ਦੀ ਉੱਚੀ ਅਵਸਥਾ ਕਿਉਂ ਨਹੀਂ ਉੱਚੀ ਹੁੰਦੀ ਇਸ ਵਾਸਤੇ ਕਿ ਬਾਕੀ ਦਾ ਟਾਈਮ ਹੋਰ ਬਾਕੀ ਦਾ ਟਾਈਮ ਸਾਰਾ ਅਸੀਂ ਇਸ ਨੀਚ ਜਾਤ ਪਰਦੇਸੀ ਨਾਲ ਸੰਗਤ ਕਰ ਰਹੇ ਹਾਂ ਜਿਹਦੀ ਸੰਗਤ ਕਰਨੇ ਉਹਦੀ ਰੰਗਤ ਚੜ ਜਾਏਗੀ ਅੱਜ ਨਹੀਂ ਕੱਲ ਨਹੀਂ ਰੰਗ ਲਾਗਤ 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 ਹੈ ਚਾਹੇ ਚੇਲਾ ਲਾ ਲਓ ਚਾਹੇ ਮਾਲਾ ਲਾ ਲਓ ਰੰਗਤ ਲੱਗਦੀ ਜਾਣੀ ਹੈ ਹਰ ਇੱਕ ਦੇ ਮਨ ਦੇ ਉੱਤੇ ਰੰਗਤ ਚੜੀ ਹੋਈ ਹੈ ਪਰਦੇਸੀ ਨੀਚ ਜਾਤ ਪਰਦੇਸੀ ਨੇ ਜੋ ਸੰਗਤ ਕਰਦੇ ਹੈ ਬਾਹਰੋਂ ਤੁਸੀਂ ਬਚ ਜਾਓਗੇ ਨੀਚ ਜਾਤ ਅੰਦਰ ਜਿਹੜਾ ਬੈਠਾ ਹੈ ਉਹਦੇ ਸੰਗਤ ਤੋਂ ਕਿਸ ਤਰ੍ਹਾਂ ਤੁਸੀਂ ਅਵਾਇਡ ਕਰ ਸਕਦੇ ਨੀਚ ਜਾਤ ਪਰਦੇਸੀ ਤੇ ਜਦੋਂ ਸਾਰਾ ਦਿਨ ਉਹਦੇ ਨਾਲ ਸੰਗਤ ਕਰਦੇ ਹੈ ਉਹਦਾ ਅਸਰ ਲੈ ਕੇ ਉਹ ਕਹਿੰਦੇ ਚਾਰ ਦਿਨ ਕਿਸੇ ਸ਼ਰਾਬੀ ਦੀ ਸੰਗਤ ਕਰੋ ਤਾਂ ਸ਼ਰਾਬ ਪੀਣ ਗਿੱਜ ਜਾਓਗੇ ਚਾਰ ਦਿਨ ਕਿਸੇ ਅਫੀਮੀ ਦੀ ਸੰਗਤ ਕਰੋ ਤਾਂ ਅਫੀਮ ਖਾਣ ਗਿੱਜ ਜਾਓਗੇ ਚਾਰ ਦਿਨ ਤੁਸੀਂ ਤਾਸ਼ ਖੇਲਣ ਵਾਲੇ ਉਹਦਾ ਰੰਗ ਤੁਹਾਡੇ ਚੜ ਜਾਏਗਾ ਇਸੇ ਤਰ੍ਹਾਂ ਦਿਨ ਰਾਤ ਸਾਡੇ ਅੰਦਰ ਰੰਗਤ ਅੰਦਰਲੇ ਆਪਣੇ ਮਨ ਦੀ ਰੰਗਤ ਕੀ ਖਿਆਲਾਂ ਦੀ ਰੰਗਤ ਹੈ ਔਰ ਖਿਆਲ ਕਿੱਥੋਂ ਆਏ ਕਿਉਂ ਮੈਰੇ ਹੋਏ ਕਿਉਂ ਗੰਦੇ ਹੋਏ ਕਿਉਂ ਨੀਚਾਤ ਹੋਇਆ ਕਿਉਂ ਨਾ ਹੋਇਆ ਕਿ ਇਹ ਐਸੇ ਜਨਮ ਦੇ ਨਹੀਂ ਹੈ ਭਾਈ ਖਬਰੀ ਕਿੰਨੀਆਂ ਜਨਮਾਂ ਦੇ ਅਸੀਂ ਇਸ ਅੰਦਰਲੇ ਨੀਚ ਜਾਤ ਪਰਦੇਸੀ ਮਨ ਦੀ ਸੰਗਤ ਕਿੰਨੀਆਂ ਜਨਮਾਂ ਤੋਂ ਕਰ ਰਹੇ ਹੈ ਇਹ ਚਾਰ ਦਿਨ ਕਿਸੇ ਸੰਗਤ ਤਾਂ ਸਾਨੂੰ ਉਹਦਾ ਰੰਗ ਚੜ ਜਾਂਦਾ ਤੇ ਇਹ ਕਿੰਨੀਆਂ ਜਨਮਾਂ ਤੋਂ ਅਸੀਂ ਸੰਗਤ ਕਰ ਰਹੇ ਇਹ ਜੇ ਮਨ ਤੇ ਇਹ ਕਾਰਨ ਹੈ ਕਿ ਮੈਨੂੰ ਪੁੱਛਿਆ ਜਾਂਦਾ ਜੀ ਮੈਂ ਕੀ ਕਰਾਂ ਮੈਂ ਪਾਣੀ ਦਾ ਪਾਠ ਕਰਨਾ ਮਨ ਨਹੀਂ ਟਿਕਦਾ ਉਹ ਕਿਵੇਂ ਟਿਕੇ ਤੇਰਾ ਮਨ ਤਾਂ ਉਹਨਾਂ ਦੀ ਸੰਗਤ ਕਹਿੰਦਾ ਨੀਚ ਜਾਤ ਪਰਦੇਸੀ ਦੀ ਇਹ ਬਾਣੀ ਨੂੰ ਤੇਰਾ ਸਪਰਸ਼ ਕਿਵੇਂ ਹੋਏ ਜੀ ਮੈਂ ਸਿਮਰਨ ਕਰਦਾ ਮੇਰਾ ਮਨ ਨੀ ਟਿਕਦਾ ਕਿਵੇਂ ਕਿਉਂ ਟਿਕੇ ਨਹੀਂ ਟਿਕ ਸਕਦਾ ਜਨਮਾਂ ਜੀ ਮਾਤਾ ਤੋਂ ਉਲਟਾ ਚੱਕਰ ਚੱਲਿਆ ਹੋਇਆ ਦੇਖੋ ਸੰਗਤ ਹੈ ਨਾ ਮੁੱਢਲੀ ਚੀਜ਼ ਸੰਗਤ ਹੈ ਸੰਗਤ ਮੀਨੀ ਪਰਸਨਲ ਕੰਟੈਕਟ ਕਮਿਊਨੀਅਮ ਜੇ ਮੁਢਲੀ ਚੀਜ਼ ਸੰਗਤ ਹੈ ਸਾਨੂੰ ਮੈਂ ਪੈਰਾ ਬਣਾਉਣ ਵਾਲੇ ਦੀ ਸੰਗਤ ਹੈ, ਚੰਗਾ ਬਣਾਉਣ ਵਾਲੇ ਦੀ ਸੰਗਤ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਫੈਸਲਾ ਕੀਤਾ ਜੋ ਜੈਸੀ ਸੰਗਤ ਕਰੇ ਸੋ ਤੈਸਾ ਫਲ ਪਾਏ। ਤੇ ਮਗਰੋਂ ਫਿਰ ਮੱਥੇ ਥੱਪ ਜੀ, ਮੇਰੀ ਤਾਂ ਕਿਸਮਤ ਫੁੱਟ ਗਈ ਆ ਭਾਈ, ਜੇ ਤੂੰ ਦੁਸ਼ਮਣ ਬਣਾਇਆ ਤਾਂ ਤੇਰੇ ਅੰਦਰ ਨੇ ਬਣਾਇਆ, ਜੇ ਤੇਰੇ ਦੋਸਤ ਮਿੱਤਰ ਬਣਾਇਆ ਤੁਸੀਂ ਆਹ ਦੇਖ ਲਓ, 50 ਸਾਲ ਹੋ ਗਏ, 55 ਸਾਲ ਮੈਂ ਪਿਆਰ ਬੀਜਣ, ਮੈਨੂੰ ਕਿੰਨਾ ਪਿਆਰ ਮਿਲ ਰਿਹਾ। ਪਿਆਰ ਬੀਜੋ, ਪਿਆਰ ਜੋ ਬੀਜੇ ਸੋ ਖਾਏ। ਜੇ ਤੁਸੀਂ ਨਫ਼ਰਤ ਬੀਜੋਗੇ ਤਾਂ ਨਫ਼ਰਤ ਮਿਲੇਗੀ, ਕੋਈ ਚੀਜ਼ ਬਚਾ ਨਹੀਂ ਸਕਦੀ। ਤੇ ਮਨ ਹੈ ਨਾ, ਜੋ ਕੁਛ ਕੀਆ ਸੋ ਮਨ ਕੀਆ, ਚਾਹੇ ਚੰਗੀ ਸੰਗਤ ਕਰ ਲਓ, ਚਾਹੇ ਕੋਲੇ ਨੂੰ ਹੱਥ ਲਾ ਲਓ, ਚਾਹੇ ਰੇਸ਼ਮ ਨੂੰ ਹੱਥ ਲਾ ਲਓ, ਉਹ ਦੱਤਾਂ ਕਾਟਾਂ ਕੁਛ ਲਾਗੇ ਦਾਗ, ਮਾਸਨ ਕਾਰੋ ਪਰਸੀ ਹੈ ਤਾਂ ਕੁਛ ਲਾਗੇ ਦਾਗ, ਫਿਰ ਦਾਗ ਹੀ ਲੱਗਣਾ ਕਾਲੇ ਕੋਲੇ ਨੂੰ। ਚਾਹੇ ਗੰਦਗੀ ਸੁੰਘ ਲਓ ਤੇ ਚਾਹੇ ਫੁੱਲ ਸੁੰਘ ਲਓ, ਖੁਸ਼ਬੂ ਸੁੰਘ ਲਓ, ਤੁਹਾਡੀ ਮਰਜ਼ੀ ਹੈ, ਤੁਹਾਡੇ ਤੇ ਫੈਸਲਾ ਹੈ। ਤੁਹਾਨੂੰ ਆਜ਼ਾਦੀ ਦਿੱਤੀ ਹੈ ਰੱਬ ਨੇ, ਤੁਹਾਡੀ ਮਰਜ਼ੀ ਹੈ। ਨਰਕ ਸੁਰਗ ਕੋਈ ਚੀਜ਼ ਨਹੀਂ ਹੈ, ਤੁਸੀਂ ਆਪ ਬਣਾਈਏ, ਹਰ ਇੱਕ ਨੇ ਆਪ ਨਰਕ ਬਣਾਇਆ, ਆਪ ਸੁਰਗ ਬਣਾਇਆ। ਔਰ ਮਰਨ ਤੋਂ ਬਾਅਦ ਦੀਆਂ ਗੱਲਾਂ ਕਰਦੇ ਨਾ, ਮਰਨ ਤੋਂ ਬਾਅਦ ਤੁਹਾਡਾ ਧਰਮ ਰਾਏ ਹੋਊਗਾ ਤੇ ਉਹ ਤੁਹਾਡੇ ਹਿਸਾਬ ਕਰੂਗਾ, ਫਿਰ ਤੁਹਾਨੂੰ ਨਰਕ ਸੁੱਟਿਆ ਜਾਊਗਾ, ਫਿਰ ਸੁਰਗ ਸੁੱਟਿਆ ਜਾਊਗਾ। ਉਹ ਭਾਈ ਉਹ ਧਰਮ ਰਾਏ ਤਾਂ ਦੇਖੀ ਜਾਊ, ਕੱਲ ਨੂੰ ਹੋਵੇ ਨਾ ਹੋਵੇ ਕੀ ਪਤਾ, ਕਿਸੇ ਨੇ ਦੇਖਿਆ। ਇੱਥੇ ਹੀ ਰੋਜ਼ ਹੀ ਧਰਮ ਰਾਏ ਤੁਹਾਡੇ ਅੰਦਰ ਹੀ ਚਿਤ੍ਰਗੁਪਤ ਬੈਠਾ, ਰੋਜ਼ ਹੀ ਫੈਸਲਾ ਕਰੀ ਜਾਂਦਾ, ਤੁਹਾਡਾ ਚਾਲ ਚਿੰਨ ਬਣਦਾ ਹੈ, ਤੁਹਾਡਾ ਕੈਰੇਕਟਰ ਬਣ ਰਿਹਾ। ਔਰ ਕੈਰੇਕਟਰ ਅਨੁਸਾਰ ਤੁਹਾਡੀ ਲੋਕਾਂ ਨਾਲ ਵਾਹ ਪੈਂਦਾ ਹੈ ਤੇ ਲੋਕਾਂ ਕੋਲੋਂ ਤੁਹਾਨੂੰ ਉਸੇ ਦਾ ਜਵਾਬ ਮਿਲਦਾ ਹੈ। ਜੇ ਮੇਰੇ ਬਹੁਤੇ ਦੁਸ਼ਮਣ ਤਾਂ ਮੈਂ ਆਪਸੇ ਹਿੜੇ ਹੈ, ਜੇ ਮੇਰੇ ਬਹੁਤੇ ਦੋਸਤ ਤਾਂ ਮੈਂ ਆਪਸੇ ਹਿੜੇ ਹੈ। ਜੇ ਮੈਂ ਨਫ਼ਰਤ ਵੀ ਜੰਗਲ ਨਫ਼ਰਤ ਮਿਲੇਗੀ, ਜੇ ਪਿਆਰ ਵੀ ਜੰਗਲ ਪਿਆਰ ਮਿਲੇਗਾ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਣ। ਬਾਣੀ ਚੋ ਕਹਿੰਦੀ ਹੈ, ਉਹ ਕਿੱਥੇ ਕੁਦੀ ਲੰਘ ਜਾਂਦੇ ਹੈ ਜੀ, ਮੇਰੇ ਬੜੇ ਦੁਸ਼ਮਣ ਹੈ ਜੀ, ਪਿੰਡ ਚ ਡਰ ਲੱਗਦਾ ਜੀ, ਫਲਾਨਾ ਜੀ ਧਮਕਾ, ਉਹ ਮੇਰੇ ਨੂੰਹ ਨੇ ਆਏ ਕੀਤਾ, ਮੇਰੇ ਪੁੱਤ ਨੇ ਆਏ ਕੀਤਾ, ਮੇਰੀ ਨਨਾਣ ਨੇ, ਉਹ ਕਾਂ ਨੂੰ ਕੋਈ ਕਰਦਾ ਹੈ, ਤੇਰੇ ਬੀਜੇ ਹੋਏ ਕੰਡੇ ਤੇਰੇ ਮੂਹਰੇ ਆਉਂਦੇ ਆ। ਤੇ ਹੁਣ ਆਪਾਂ ਗੱਲ ਕੰਮ ਦੀ ਗੱਲ ਕਰੀਏ, ਹੁਣ ਕਰਨਾ ਕੀ ਚਾਹੀਦਾ। ਮੈਂ 3 ਮਹੀਨੇ ਉੱਥੇ ਸਿੰਗਾਪੁਰ ਸੰਗਤ ਕਰਦਾ ਰਿਹਾ, ਕਿਸੇ ਨੇ ਸੰਗਤ ਕਰਕੇ ਵਾਹ ਵਾਹ ਕਰਕੇ ਉੱਠ ਕੇ ਚਲੇ ਜਾਂਦੇ ਸੀ। ਇੱਕ ਸਿੰਘ ਨੇ ਕਿਹਾ, ਹਾਂਜੀ ਤੁਹਾਡੀ ਗੱਲ ਮੰਨਦੇ ਦਿਲ ਨੂੰ ਲੱਗਦੀ ਹੈ, ਹੁਣ ਜਿੱਥੇ ਅਸੀਂ ਖੜੇ ਹੁਣ ਦੱਸੋ ਮੈਂ ਕਿਹੜਾ ਕਦਮ ਕਿੱਧਰ ਨੂੰ ਚੁੱਕਾਂ। ਬਸ ਜੀ ਮੈਨੂੰ ਖੁਸ਼ੀ ਹੋਈ, ਮਾੜੀ ਸ਼ਾਬਾਸ਼ ਦਿੱਤੀ, ਸ਼ਾਬਾਸ਼, ਤੈਨੂੰ ਇਹ ਤਾਂ ਹੈ ਵੀ ਹੁਣ ਮੈਂ ਇੱਥੋਂ ਗਾਂ, ਨਹੀਂ ਤਾਂ ਉਹ ਰੱਟ ਵਿੱਚ ਪਏ ਰੁੜੇ ਜਾਂਦੇ, ਚੱਲ ਸੋ ਚੱਲ, ਹਾਂ ਕੋਈ ਇਧਰੋਂ ਪੈ ਗਿਆ, ਕੋਈ ਇਧਰੋਂ ਪੈ ਗਿਆ, ਦੋ ਆਈਆਂ ਦੋ ਗਈਆਂ, ਸਦਕੇ ਮੇਰੀ ਟੂਈ ਦੇ। ਤੇ ਉਹਦੇ ਦਿਲ ਚ ਵੱਜਿਆ ਕੁਛ ਵੀ, ਹਾਂ ਬਈ ਇੱਥੋਂ ਕੁਛ ਨਿਕਲਣਾ ਵੀ ਉਪਾਅ ਹੋਣਾ ਚਾਹੀਦਾ ਹੈ। ਉਹਨੇ ਮੈਨੂੰ, ਹਾਂਜੀ ਹੁਣ ਦੱਸੋ, ਹੁਣ ਇੱਥੋਂ ਨੈਕਸਟ ਸਟੈਪ ਕੀ ਹੈ, ਨੈਕਸਟ ਸਟੈਪ ਦੂਸਰਾ ਕਦਮ ਕੀ ਚੱਕਣਾ ਹੈ। ਉਹ ਜਿਹਨੂੰ ਇਹ ਸਵਾਲ ਉੱਠ ਗਿਆ, ਉਹ ਸਮਝੋ ਉਹ ਉੱਠ ਖੜੇਗਾ, ਉਹ ਬਦਲੀ ਹੋ ਜਾਏਗਾ। ਨੈਕਸਟ ਸਟੈਪ, ਨੈਕਸਟ ਸਟੈਪ ਨਹੀਂ ਚੱਕਦੇ, ਉਸੇ ਰੂਟੀਨ ਚ ਪਾਇਆ, ਇੱਥੇ ਆ ਕੇ ਰਾਮੇ ਦਾ ਕੀਰਤਨ ਸੁਣਿਆ, ਵਾਹ ਵਾਹ ਸਿਰ ਸੁਰ ਹਿਲਾ ਕੇ ਜੇ ਬਸ ਚਲੇ ਗਏ। ਇਹ ਸਾਡੀ ਹਾਲਤ ਹੈ। ਹੁਣ ਨੈਕਸਟ ਸਟੈਪ ਆਪਾਂ ਦੇਖਣਾ, ਅਗਲਾ ਕਦਮ ਕੀ ਹੈ, ਅਗਲਾ ਕਦਮ ਦਾ ਆਪਣੇ ਮਨ ਤੇ ਪਹਿਰਾ ਦਿਓ। ਪਹਿਲਾਂ ਆਪਣੇ ਖੋਜ ਕਰੋ, ਮੈਂ 24 ਘੰਟੇ ਦੇ ਵਿੱਚ ਕਿੰਨੇ ਮਿੰਟ ਨੀਵੇਂ ਖਿਆਲ ਚ ਰਿਹਾ, ਕਿੰਨੇ ਮਿੰਟ ਉੱਚੇ ਖਿਆਲਾਂ ਚ, ਬਲਵਲਿਆਂ ਚ, ਕੀ ਬਲਵਲਿਆਂ ਚ, ਫੀਲਿੰਗ ਚ, ਕਿੰਨੇ ਉੱਚੇ ਫੀਲਿੰਗ ਹੈ, ਕਿੰਨੇ ਨੀਵੇਂ ਫੀਲਿੰਗ ਹੈ। ਆਹ ਕਾਮ ਕ੍ਰੋਧ ਮੋਹ ਲੋਭ ਇਹ ਖਦਵਾਇਸ਼ ਨਾ ਭਰੀ ਪਈ ਹੈ ਦੁਨੀਆ, ਇਹ ਇਹ ਦੁਨੀਆਂ ਕਿਤੇ ਨੀ ਹੈ, ਕਿਤੇ ਦਿਖਾਓ ਵੀ ਕਿੱਥੇ ਕਾਮ, ਕਿੱਥੇ ਕ੍ਰੋਧ, ਕਿੱਥੇ ਕੀ ਹੈ, ਕਿੱਥੋਂ ਨਿਕਲਦਾ ਇਹਦਾ ਕਾਰ ਕਿੱਥੋਂ ਇਹ ਸਭ ਚੀਜ਼ਾਂ ਅੰਦਰੋਂ ਹਰੇਕ ਦੇ ਉਪਜਦੀਆਂ ਇਹ ਬਾਹਰੋਂ ਨਹੀਂ ਆਉਂਦੀਆਂ ਅੰਦਰ ਹੈ ਇਹਨਾਂ ਦਾ ਸੋਰਸ ਇਹਨਾਂ ਦਾ ਜੜ ਅੰਦਰੋਂ ਹੈ ਅੰਦਰੋਂ ਉਪਜਦੀਆਂ ਜਦੋਂ ਮੋਹ ਉੱਠਦਾ ਹੈ ਮਾਂ ਬੱਚੇ ਨਾਲ ਪਿਆਰ ਕਰਦੀ ਹੈ ਉਹ ਮੋਹ ਦੇ ਵਿੱਚ ਉਦੋਂ ਦਿਸਦਾ ਹੈ ਉਦੋਂ ਮੋਹ ਦਿਸਦਾ ਆਹ ਦੇਖ ਕਿੰਨਾ ਮੋਹ ਕਰਦੇ ਜੋ ਕ੍ਰੋਧ ਕਿਸੇ ਦੇ ਅੱਖਾਂ ਚ ਆਉਂਦਾ ਹੈ ਤੇ ਉਹ ਫਿਰ ਪਤਾ ਲੱਗਦਾ ਹਾਂ ਆਹ ਸ਼ਕਲ ਕ੍ਰੋਧ ਦੀ ਤੇ ਕਿੱਥੋਂ ਆਉਂਦਾ ਬਾਹਰੋਂ ਤਾਂ ਨਹੀਂ ਆਉਂਦਾ ਅੰਦਰੋਂ ਆਉਂਦਾ ਨਾ ਉੱਥੇ ਢੋਲ ਚ ਕੱਸੀਆਂ ਹੋਈਆਂ ਨਾ ਕਿਸੇ ਨੇ ਗੱਲ ਕਹੀ ਮਾੜੀ ਜੀ ਐਂ ਚੌਕੀ ਤੇ ਉਹਦੇ ਘੰਟਾ ਦੋ ਘੰਟੇ ਵੱਜਦੇ ਉਹ ਬਾਹਰੋਂ ਨਹੀਂ ਹੈ ਸਭ ਅੰਦਰੋਂ ਹੈ ਕਿਉਂਕਿ ਅਗਿਆਨ ਨਹੀਂ ਹੈ ਨੀਚ ਜਾਤ ਪਰਦੇਸੀ ਹੈ ਇਸ ਕਰਕੇ ਇਹਨੂੰ ਸੂਤ ਕਰਨਾ ਹੈ ਖਿਆਲ ਸੂਤ ਕਰਨੇ ਆਪਣੇ ਸੰਕਲਪ ਸੂਤ ਕਰਨੇ ਹੈ ਔਰ ਸੰਕਲਪ ਧਿਆਨ ਕਰੋ ਇਹ ਆਪਣੇ ਆਪ ਦੇ ਸਾਨੂੰ ਤਾਂ ਹੁਣ ਹੁਣ ਨੈਕਸਟ ਸਟੈਪ ਦੀ ਗੱਲ ਹੈ ਵੀ ਕਰਨਾ ਕੀ ਚਾਹੀਦਾ ਹੈ ਅਸੀਂ ਫਸ ਤਾਂ ਗਏ ਹੁਣ ਇੱਥੋਂ ਨਿਕਲੀਏ ਕਿਵੇਂ ਆਹ ਬਹੁਤ ਜ਼ਰੂਰੀ ਗੱਲ ਹੈ ਜਨਮਾਂ ਜਮਾਤਰਾਂ ਤੋਂ ਰੋਂਗ ਥਿੰਕਿੰਗ ਗਲਤ ਸੋਚ ਕੇ ਰਿਆਲ ਖਿਆਲ ਕਰ ਕਰਕੇ ਉਹਨਾਂ ਦਾ ਅਸਰ ਲੈ ਕੇ ਸਾਡੀ ਇਹ ਕੈਰੇਕਟਰ ਬਣੀ ਹੈ ਤੇ ਸਾਡਾ ਇਹ ਹਾਲ ਹੋਇਆ ਅਸੀਂ ਕਿਸਮਤ ਵੀ ਆਪਣੀ ਬਣਾਈ ਹੈ ਹਰ ਇੱਕ ਇਨਸਾਨ ਰੋਜ਼ ਬਰੋਜ਼ ਕਿਸਮਤ ਕੇ ਨਹੀਂ ਸਾਡੇ ਭਾਗ ਪਾਈ ਜੇ ਅੱਗੇ ਨੀ ਭਾਗ ਹੋਣ ਲਿਖ ਲਾ ਉਹ ਕਿੱਥੇ ਲਿਖੇ ਜਾਂਦੇ ਹੈ ਸਾਧ ਸੰਗਤ ਮੈਂ ਤੁਰ ਕਰਮ ਲਿਖਾਏ ਬਾਣੀ ਕਹਿੰਦੀ ਹੈ ਸੰਗਤ ਚਾਹੋ ਤੁਹਾਡੇ ਕਰਮ ਬਦਲੀ ਹੋ ਜਾਣਗੇ ਤੁਰ ਕਰਮ ਲਿਖੇ ਜਾਣਗੇ ਇੱਥੇ ਹਾਂਜੀ ਕਿਵੇਂ ਜਦੋਂ ਅਸੀਂ ਆਪਣੀ ਆਪਣਾ ਭਵਿੱਖ ਬਣਾ ਰਹੇ ਹਾਂ ਪਿਛਲਾ ਜੋ ਅਸੀਂ ਕੀਤਾ ਹੈ ਉਹਨੂੰ ਤਾਂ ਅਸੀਂ ਬਦਲ ਨਹੀਂ ਕਰ ਸਕਦੇ ਇਕਦਮ ਪਿਛਲਾ ਜਿਹੜੀ ਕਿਸਮਤ ਬਣਾਈ ਹੈ ਭਾਗ ਬਣਾਇਆ ਉਹ ਜੋ ਦਿਨ ਰਾਤ ਕਮਾਏ ਜਦੋਂ ਬਾਣੀ ਕੀ ਕਹਿੰਦੀ ਹੈ ਕਿਉਂ ਉੱਤੋਂ ਨੀ ਲੰਘ ਜਾਂਦੇ ਹੋ ਬਾਣੀ ਕਹਿੰਦੀ ਹੈ ਦਿਨ ਰਾਤ ਕਮਾਏ ਜਦੋਂ ਸੋ ਆਇਓ ਮਾਥੇ ਤੁਹਾਡੀ ਕਿਸਮਤ ਤੁਸੀਂ ਆਪ ਬਣਾ ਰਹੇ ਹੋ ਦਿਨ ਰਾਤ ਜੋ ਕੁਛ ਸੋਚਦੇ ਹੋ ਜੋ ਕੁਛ ਕਰਮ ਕੋਈ ਚੀਜ਼ ਨਹੀਂ ਹੈ ਖਿਆਲ ਪਹਿਲਾਂ ਹੈ ਖਿਆਲ ਕਰਮ ਕਰਾਉਂਦਾ ਹੈ ਜੇ ਖਿਆਲ ਨਹੀਂ ਆਓ ਤਾਂ ਕਰਮ ਕੀ ਕਰਨਗੇ ਕਈ ਦਫ਼ਾ ਚ ਖਿਆਲ ਹੀ ਸਿਰਫ ਆਉਂਦੇ ਹੈ ਹਾਂਜੀ ਮੈਨੂੰ ਪਤਾ ਮੈਂ ਦੇਖਿਆ ਵੀ ਇਹਦੇ ਫਾਊਂਟੇਨ ਪੈਨ ਬੜੀ ਸੋਹਣੀ ਸੋਨੇ ਦੀ ਲਮਕਦੀ ਹੈ ਤੇ ਮੇਰਾ ਜੀ ਕੀਤਾ ਵੀ ਉਹ ਇਹ ਮੈਨੂੰ ਮੈਂ ਕਿਸੇ ਤਾਂ ਮਿਲ ਜਾਏ ਮੈਂ ਦਾਓ ਤੱਕਦਾ ਰਹਿੰਦਾ ਮਗਰ ਮੈਂ ਕਾਮਯਾਬ ਨਹੀਂ ਹੁੰਦਾ ਦਾਓ ਤੱਕਦਾ ਰਹਿੰਦਾ ਕਿਤੇ ਕੋਟ ਲਾ ਕੇ ਰੱਖੀ ਤੇ ਲਾਲ ਮੈਂ ਤਾਂ ਇਹ ਨਾ ਸਮਝੋ ਕਿ ਤੁਸੀਂ ਚੋਰੀ ਨਹੀਂ ਕੀਤੀ ਤੁਸੀਂ ਮਾਫ਼ ਹੋ ਗਏ ਨਹੀਂ ਬਾਈ ਤੁਹਾਡਾ ਮਨ ਮੈਲਾ ਹੋ ਗਿਆ ਤੁਸੀਂ ਤਾਂ ਉਹਦੇ ਭਾਗੀ ਬਣ ਗਏ ਹੋ ਚੋਰੀ ਦੇ ਭਾਗੀ ਬਣ ਚੁੱਕੇ ਹੋ ਕਰਮ ਕੋਈ ਅਰਥ ਨਹੀਂ ਰੱਖਦਾ ਖਿਆਲ ਅਰਥ ਹੈ ਮੁੱਢ ਹੈ ਸਾਰਿਆਂ ਦੀ ਇਸ ਵਾਸਤੇ ਆਪਣੇ ਖਿਆਲਾਂ ਨੂੰ ਚੰਗੇ ਪਾਸੇ ਲਾਓ ਚੰਗੇ ਕਰਮ ਬਣ ਜਾਣਗੇ ਮਾੜੇ ਪਾਸੇ ਲਾਓ ਤਾਂ ਦੁਖੀ ਹੋਵਾਂਗੇ ਪਰ ਹੁਣ ਗੁਰਬਾਣੀ ਇੰਨੀ ਉੱਚੀ ਹੈ ਇਹ ਸਾਨੂੰ ਚੰਗੇ ਪਾਸੇ ਉੱਚੇ ਪਾਸੇ ਸੋਹਣੇ ਪਾਸੇ ਰੱਬ ਵੱਲ ਲਿਜਾਂਦੀ ਹੈ ਪਰ ਸਾਡਾ ਮਨ ਇੰਨਾ ਨੀਵਾਂ ਹੈ ਕਿ ਇਹਨੂੰ ਪਕੜਦਾ ਨਹੀਂ ਹੈ ਇਹਦਾ ਕਾਰਨ ਹੈ ਇੰਨੇ ਅਖੰਡ ਪਾਠ ਕੋਤਰੀਆਂ ਹੋ ਰਹੀਆਂ ਇੰਨੀਆਂ ਰਹਿਣ ਸਫਾਈਆਂ ਹੋ ਰਹੀਆਂ ਸਾਡੇ ਤੇ ਕੋਈ ਜੂ ਨਹੀਂ ਸਕਦੀ ਕਾਰਨ ਹੈ ਕਿ ਅਸੀਂ ਬਹੁਤ ਲੋਹ ਹੋਏ ਹਾਂ ਗੁਰਬਾਣੀ ਤਾਂ ਬਹੁਤ ਉੱਚੀ ਹੈ ਸਾਡੇ ਤੇ ਕੋਈ ਅਸਰ ਨਹੀਂ ਕਰਦੀ ਕਿਉਂਕਿ ਸਾਡੇ ਤੇ ਮਨ ਅਜੇ ਨੀਚ ਜਾਤ ਪਰਦੇਸੀ ਹੈ ਤੇ ਫਿਰ ਗੁਰੂ ਸਾਹਿਬ ਨੇ ਸਾਨੂੰ ਹੋਪਲੈਸ ਕੇਸ ਨਹੀਂ ਲਿਆ ਨਿਰਾਸ਼ਤਾ ਦੀ ਲੋੜ ਨਹੀਂ ਹੈ ਗੁਰੂ ਸਾਹਿਬ ਨੇ ਸਾਨੂੰ ਇੱਕ ਜੁਗਤ ਦੱਸ ਦਿੱਤੀ ਹੈ ਕਮਾਲ ਦੀ ਜੁਗਤ ਹੈ ਉਹ ਹੈ ਸਾਧ ਸੰਗਤ ਸਾਧੂਆਂ ਦੀ ਸੰਗਤ ਮਹਾਂਪੁਰਖਾਂ ਦੀ ਸੰਗਤ ਕਿਉਂਕਿ ਮਹਾਂਪੁਰਖਾਂ ਕੋਲ ਆਉਂਗੇ ਸਾਧ ਸੰਗਤ ਆਉਂਗੇ ਤਾਂ ਤੁਹਾਡਾ ਮਨ ਉੱਥੇ ਆਉਂਦਿਆਂ ਜਦੋਂ ਤੁਸੀਂ ਉਧਰ ਨੂੰ ਖਿਆਲ ਕਰਦੇ ਕਿ ਮੈਂ ਸੰਗਤ ਵਿਚ ਜਾਣਾ ਹੈਗਾ ਤੁਰ ਪੈਂਦੇ ਹਾਂ ਇੱਥੇ ਆਉਂਦੇ ਹਾਂ ਤੁਹਾਡਾ ਮਨ ਜਿਹੜਾ ਨੀਵੇਂ ਖਿਆਲਾਂ ਦੀ ਬਜਾਏ ਉੱਚੇ ਸੋਹਣੇ ਉੱਚੇ ਖਿਆਲਾਂ ਵੱਲ ਰੁੱਖ ਕਰ ਲੈਂਦਾ ਰੁੱਖ ਸੇਧ ਕਰ ਲੈਂਦਾ ਤੇ ਇੱਥੇ ਆ ਕੇ ਜਿੰਨਾ ਚਿਰ ਰਹਿੰਦਾ ਹੈ ਉਨਾ ਚ ਉਹਦੇ ਮਨ ਉਤਾਰ ਰਹਿੰਦੇ ਆ ਉਸ ਲੈਵਲ ਤੋਂ ਉਤਾਰ ਰਹਿੰਦੇ ਆ ਉੱਚੇ ਉੱਚੇ ਸੋਹਣੇ ਸੋਹਣੇ ਵਲਵਲਿਆਂ ਚ ਜੇ ਤੁਸੀਂ ਉੱਚੇ ਉੱਚੇ ਵਲਵਲਿਆਂ ਚ ਰਹੋ ਯਾਨੀ ਸੰਗਤ ਕਰਦੇ ਰਹੋ ਆਪਣੇ ਵਿਸ਼ਾ ਹੈ ਸੰਗਤ ਦਾ ਜੇ ਉੱਚੇ ਉੱਚੀਆਂ ਬੰਦਿਆਂ ਨਾਲ ਸੰਗਤ ਕਰੋਗੇ ਤਾਂ ਉੱਚੇ ਉੱਠੋਗੇ ਜੇ ਨੀਚ ਜਾਤ ਪਰਦੇਸੀ ਦੀ ਸੰਗਤ ਕਰੋਗੇ ਤਾਂ ਨੀਵੇਂ ਜਾਵਾਂਗੇ ਉਹ ਨਰਕ ਲਿਜਾ ਰਹੀ ਹੈ ਇਹ ਸੱਚਖੰਡ ਨੂੰ ਲਿਜਾ ਰਹੀ ਹੈ ਸੰਗਤੀ ਹੈ ਨਾ ਤੁਹਾਡੀ ਮਰਜ਼ੀ ਹੈ ਬਈ ਤੁਹਾਡੀ ਤੁਹਾਨੂੰ ਫਰੀਡਮ ਦਿੱਤੀ ਹੈ ਆਜ਼ਾਦੀ ਦਿੱਤੀ ਹੈ ਤੁਹਾਡੀ ਮਰਜ਼ੀ ਹੈ ਭਾਈ ਕਿਸੇ ਦੀ ਸੰਗਤ ਕਰਨੀ ਇੱਕ ਪਾਸੇ ਤੁਹਾਡਾ ਜੀਵਨ ਬਣ ਗਿਆ ਤੁਸੀਂ ਤੁਹਾਡਾ ਰੁੱਖ ਉਧਰ ਨੂੰ ਉੱਪਰ ਨੂੰ ਹੋ ਗਿਆ ਤਾਂ ਤੁਸੀਂ ਸੱਚਖੰਡ ਵੱਲ ਤੁਹਾਡਾ ਰੁੱਖ ਹੋ ਜਾਏਗਾ ਦੂਏ ਪਾਸੇ ਨਰਕਾਂ ਵੱਲ ਰੁੱਖ ਹੈ ਸਾਰੀ ਗੱਲ ਸੰਗਤ ਦੀ ਹੈ ਸੰਗਤ ਮੈਂ ਫੇਰ ਯਾਦ ਦਿਲਾਉਣਾ ਚਾਹੁੰਦਾ ਕਿ ਸੰਗਤ ਇੱਕ ਤਾਂ ਬਾਹਰਲੀ ਹੈ ਆਪਾਂ ਹੁਣ ਬੈਠੇ ਹਾਂ ਇਹ ਸੰਗਤ ਹੈ ਹੁਣ ਤੁਸੀਂ ਸ਼ਰਾਬੇ ਜਾ ਪੈਂਦੇ ਉਹ ਵੀ ਸੰਗਤ ਹੈ ਪਰ ਉਹ ਸੰਗਤ ਤੁਸੀਂ ਵੱਜ ਜਾਓਗੇ ਮੈਂ ਸ਼ਰਾਬੀਆਂ ਕੋਲ ਨਹੀਂ ਜਾਣਾ ਮੈਂ ਪੈੜਿਆਂ ਕੋਲ ਨਹੀਂ ਜੋ ਉਸ ਜਿਹੜੇ ਅੰਦਰ ਬੈਠੇ ਹੈ ਪੰਜ ਉਹਨਾਂ ਦੀ ਸੰਗਤ ਕਿਵੇਂ ਬਚਾਉਂਗੇ ਇਹ ਜਿਹੜਾ ਘਰ ਦਾ ਦੁਖੀ ਹੁੰਦਾ ਹੈ ਉਹ ਸਾਰਿਆਂ ਨੂੰ ਜ਼ਿਆਦਾ ਖਤਰਨਾਕ ਹੁੰਦਾ ਬਾਹਰ ਲੈ ਤੁਸੀਂ ਬਚਾਓ ਕਰ ਲਓਗੇ ਅੰਦਰ ਲੈ ਕਿਉਂ ਕਿਸ ਨਾਲ ਬਚਾਓ ਕਰੋਗੇ ਤੇ ਉਸ ਨੂੰ ਕਾਬੂ ਕਰਨ ਲਈ ਇੱਕੋ ਤਰੀਕਾ ਗੁਰਬਾਣੀ ਨੇ ਦੱਸਿਆ ਉਹ ਹੈ ਸਾਧ ਸੰਗਤ ਤੇ ਐਵੇਂ ਤਾਂ ਨੀ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੈ ਅਰਦਾਸ ਕਰਨੀ ਮੇਰੀ ਸੰਤਾਂ ਸੰਗ ਵਿਹਾਵੇ ਅਰਦਾਸ ਹੈ ਕਿ ਮੇਰੀ ਜ਼ਿੰਦਗੀ ਸੰਤਾਂ ਵਿਚ ਗੁਜ਼ਰੇ ਤੇ ਮੇਰਾ ਲੈਣਾ ਦੇਣਾ ਵੀ ਸੰਤਾਂ ਸੰਗ ਸੰਤਾਂ ਸੰਗ ਮੇਰੀ ਲੇਵਾ ਦੇਵੀ ਸੰਤਾਂ ਸੰਗ ਵਿਵਹਾਰ ਸੰਤਾਂ ਸੰਗ ਮੈਂ ਲਾਹਾ ਖਾਟਿਆ ਹਾਂਜੀ ਲਾਹਾ ਕਿਹਾ ਮੈਂ ਮੇਰੀ ਸਿਹਤ ਉੱਚੀ ਹੋ ਗਈ ਇਹ ਲਾਹਾ ਲੇਵਾ ਦੇਵੀ ਵੀ ਸੰਤਾਂ ਸੰਗ ਹੈ ਕੀ ਉਹ ਲੇਵਾ ਦੇਵੀ ਮਾਇਆ ਦੀ ਨਹੀਂ ਹੈ ਉਹ ਉੱਚੇ ਖੈਰਾਂ ਦੀ ਉੱਚੇ ਵਲਵਲਿਆਂ ਦੀ ਲੇਵਾ ਦੇਵੀ ਹੈ ਇੱਥੇ ਲੇਵਾ ਦੇਵੀ ਹੋ ਰਹੀ ਹੈ ਸੰਤਾਂ ਸੰਗ ਵਿਹਾਵੇ ਇਹ ਅਰਦਾਸ ਸੋ ਕਿਤਨੀ ਜ਼ਰੂਰੀ ਗੱਲ ਹੈ ਕਿ ਜੇਕਰ ਅਸੀਂ ਇਸ ਪੰਜਾਂ ਦੀ ਅੰਦਰਲੇ ਬਾਹਰਲੇ ਇੱਕ ਬਾਹਰਲੇ ਕੁਸੰਗਤ ਹੈ ਇੱਕ ਅੰਦਰਲੀ ਕੁਸੰਗਤ ਹੈ ਇਸ ਅੰਦਰਲੀ ਕੁਸੰਗਤ ਤੋਂ ਬਚਣਾ ਹੈ ਬਾਹਰਲੀ ਕੁਸੰਗਤ ਤੋਂ ਵੀ ਬਚਣਾ ਹੈ ਕੁਸੰਗਤ ਤੋਂ ਬਚਣਾ ਹੈ ਤਾਂ ਸਤਸੰਗ ਕਰਨਾ ਪਏਗਾ ਇੱਕ ਕੱਕਾ ਇੱਕ ਕਪੁੱਤ ਹੁੰਦੇ ਆ ਇੱਕ ਸਪੁੱਤ ਹੁੰਦੇ ਸੱਥਾ ਤੇ ਕੱਕਾ ਪੁੱਤ ਤਾਂ ਉਹੀ ਹੈ ਅੱਖਰ ਦੋ ਇੱਕ ਉਹ ਸੰਗਤ ਹੈ ਉਹ ਸਤਸੰਗਤ ਸੋ ਗੱਲ ਤਾਂ ਸੰਗਤ ਦੀ ਹੈ ਨਾ ਆਪਾਂ ਵਿਚਾਰ ਤਾਂ ਸੰਗਤ ਹੀ ਕਰ ਰਹੇ ਹਾਂ ਇਹ ਤਾਂ ਤੁਹਾਡੀ ਮਰਜ਼ੀ ਹੈ ਬਈ ਚੰਗੀ ਕਰ ਲਓ ਮਾੜੀ ਕਰ ਲਓ ਜੇ ਜੋ ਜੈਸੀ ਸੰਗਤ ਕਰੇ ਸੋ ਤੈਸਾ ਫਲ ਪਾਏ ਦੂਸਰੀ ਤੁਕ ਹੈ ਜੈਸਾ ਸੇਵੀਏ ਤੈਸਾ ਹੋਏ ਜਿਸ ਭਾਵਨਾ ਨਾਲ ਜਿਸ ਦੀ ਤੁਸੀਂ ਸੇਵਾ ਕਰੋਗੇ ਉਹ ਜਿਹਾ ਆਦਮੀ ਹੋ ਜਾਂਦਾ ਹੈ ਇਹ ਸ਼ਰਾਬੀ ਹੈ ਸ਼ਰਾਬ ਦਾ ਸੰਗਤ ਕਰਦਾ ਹੈ ਸ਼ਰਾਬੀ ਉਹ ਤਾਂ ਆਪ ਹੀ ਸ਼ਰਾਬ ਦਾ ਰੂਪ ਬਣ ਜਾਂਦਾ ਸਾਡਾ ਇੱਕ ਰਿਸ਼ਤੇਦਾਰ ਹੁੰਦਾ ਸੀ 90 ਸਾਲ ਦਾ ਹੋ ਕੇ ਮਰਿਆ ਉਹਨੂੰ ਦੂਰੋਂ ਦੇਖ ਕੇ ਪਤਾ ਲੱਗਿਆ ਵੀ ਅਫੀਮੀ ਦੂਰੋਂ ਕੋਈ ਵੀ ਆਦਮੀ ਦੇਖ ਸਕਦੇ ਉਹ ਤਾਂ ਅਫੀਮ ਦਾ ਰੂਪ ਬਣ ਗਿਆ ਖਾ ਖਾ ਕੇ ਅਫੀਮ ਦਾ ਰੂਪ ਬਣ ਗਿਆ ਤੇ ਫਿਰ ਇੱਥੇ ਵੀ ਜਿਹੜੇ ਕਾਮੀ ਕ੍ਰੋਧੀ ਲੋਭੀ ਹਨ ਉਹਦਾ ਤਾਂ ਅੱਖਾਂ ਮੱਥੇ ਦੱਸਦੇ ਆ ਅੱਖਾਂ ਦੱਸਦੀਆਂ ਉਹਦੇ ਉਹਨੂੰ ਬੋਲਣ ਦੀ ਜ਼ਰੂਰਤ ਨੀ ਉਹਦੇ ਮੱਥੇ ਦੱਸਦੇ ਹੈਗੇ ਕਿ ਤੇ ਕੀ ਅੰਗਣ ਚੜੀ ਹੁੰਦੀ ਕਿਉਂਕਿ ਜੋ ਕੁਛ ਉਹਦੇ ਅੰਦਰ ਵੜਦਾ ਉਹ ਮੱਥੇ ਤੇ ਆਉਂਦਾ ਹੈ ਤੇ ਮੱਥੇ ਤੇ ਸਲੇਟ ਉੱਥੇ ਲਿਖਿਆ ਜਾਂਦਾ ਹੈ ਅੱਖਾਂ ਹੈ ਬਾਰੀ ਇੱਥੋਂ ਉਹਨੇ ਅੱਖਾਂ ਦੀ ਨਜ਼ਰ ਬਾਹਰ ਨਿਕਲਦੀ ਤਾਂ ਉੱਥੇ ਪਤਾ ਲੱਗ ਜਾਂਦਾ ਵੀ ਇਹਦੇ ਅੰਦਰ ਕਿੰਨੀ ਕੁ ਮੈਲ ਹੈ, ਕਿੰਨੀ ਕੁ ਰੂੜੀ ਹੈ, ਜਾਂ ਕਿੰਨਾ ਰੱਬੀ ਪਿਆਰ ਹੈ। ਇਹ ਬਾਰੀਆਂ ਆਤਮਾ ਦੀਆਂ ਬਾਰੀਆਂ, ਮੱਥਾ ਸਲੇਟ ਹੈ। ਸੋ ਸੰਗਤੇ ਨਾ, ਚਾਹੇ ਕੋਈ ਸੰਗਤ ਕਰ ਲਓ, ਚਾਹੇ ਸੰਗਤ ਕਰ ਲਓ, ਇਹ ਇੱਕ ਬਾਹਰ ਲਈ ਹੈ, ਇੱਕ ਅੰਦਰ ਲਈ ਹੈ। ਇਹ ਮੈਂ ਤੁਕ ਜਿਹੜੀ ਸ਼ਬਦ ਜ਼ਾਰੇ ਚ ਦੱਸੀ ਹੈ, ਇਸ ਵਾਸਤੇ ਦੱਸੀ ਹੈ। ਇਹ ਨਾ ਸਮਝੋ ਅਸੀਂ ਬਾਹਰ ਤਾਂ ਜੀ ਕਿਸੇ ਨਾਲ ਨੀ ਬੈਠਦੇ ਭਾਈ, ਨਹੀਂ ਬਾਹਰ ਤਾਂ ਬੇਸ਼ਕ ਤੁਸੀਂ ਬਚਾ ਰੱਖ ਸਕਦੇ ਹੋ, ਅੰਦਰਲੀ ਕੋਈ ਸੰਗਤ ਤੋਂ ਕਿਵੇਂ ਬਚਾ ਰੱਖੋਗੇ? ਉਹਦਾ ਤਾਂ ਇੱਕੋ ਹੀ ਨਿਊਟਰਲਾਈਜ਼ ਕਰਨ ਦਾ, ਉਸ ਨੂੰ ਠੀਕ ਕਰਨ ਦਾ ਤਾਂ ਇੱਕੋ ਹੀ ਤਰੀਕਾ ਹੈ ਕਿ ਸਾਧ ਸੰਗਤ ਕਰੀਏ। ਇਹਦੇ ਨਾਲ ਨਾ ਤਾਂ ਬਾਹਰਲੀ ਇੱਕ ਸੰਗਤ ਤੋਂ ਬਚੇ, ਨਾ ਅੰਦਰਲੀ ਇੱਕ ਸੰਗਤ ਤੋਂ ਬਚ ਜਾਣ। ਸੰਗਤ ਹੈ ਨਾ ਹੁਣ ਸਤਸੰਗ ਦੀ ਬਾਬਤ ਕੱਲ ਮੈਂ ਕਿਹਾ ਸੀਗਾ, ਕੱਲ ਮੇਰਾ ਵਿਸ਼ਾ ਪੂਰਾ ਨਹੀਂ ਸੀ ਹੋ ਰਿਹਾ, ਕੁਝ ਮੈਂ ਹੋਰ ਦੱਸਣਾ ਚਾਹੁੰਦਾ ਸੀਗਾ, ਉਹ ਮੈਂ ਅੱਜ ਦੱਸਿਆ ਹੈ। ਅੱਜ ਤਾਂ ਬਹੁਤ ਕੁਛ ਹੈ, ਮਗਰ ਟਾਈਮ ਹੋ ਗਿਆ ਹੈ ਤੇ ਮੈਂ ਕੁਝ ਜੋ ਕੁਛ ਮੈਂ ਕਿਹਾ ਹੈ ਉਹਦੀ ਪੁਸ਼ਟੀ ਵਿੱਚ ਕੁਝ ਤਾਂ ਤੁਕਾਂ ਤੁਹਾਨੂੰ ਦੱਸ ਦਿੱਤੀਆਂ, ਕਿਉਂਕਿ ਮੈਂ ਆਪਣੇ ਵੱਲੋਂ ਤਾਂ ਕੁਛ ਨਹੀਂ ਕਹਿ ਰਿਹਾ, ਸਭ ਗੁਰੂ ਬਾਬੇ ਦੀ ਇਹ ਬਾਣੀ ਹੈ। ਹੁਣ ਹੋਰ ਇਸਦੀ ਪੁਸ਼ਟੀ ਗੁਰੂ ਬਾਬੇ ਦੀ ਮੋਹਰ। ਹਾਂਜੀ, ਜੇ ਅੱਗੇ ਕਰਮ ਨਹੀਂ ਲਿਖੇ, ਅੱਗੇ ਭੈੜੇ ਕਰਮ ਲਿਖੇ ਹੈ, ਨੀਵੇਂ ਕਰਮ ਲਿਖੇ ਹੈ, ਜਨਮਾਂ ਜਮਾਤਾਂ ਤੋਂ ਨੀਵੇਂ ਕਰਮ ਲਿਖੇ, ਜਿਹਦੀ ਵਜ੍ਹਾ ਨਾਲ ਸਾਡਾ ਮਨ ਨਹੀਂ ਲੱਗਦਾ ਬਾਣੀ ਵਿੱਚ, ਜਾਂ ਸਿਮਨ ਵਿੱਚ ਨਹੀਂ ਲੱਗਦਾ ਹੈ, ਭੈੜੇ ਕਰਮਾਂ ਦੀ ਰੁਚੀ ਬਣੀ ਹੋਈ ਹੈ, ਸਾਡੇ ਕਰਮ ਬਦਲੀ ਭੈੜੇ ਹੋਏ ਹੈ। ਸੁਣੋ, ਜਿਹਨੂੰ ਮੈਂ ਕਹਿੰਦਾ ਭਾਈ ਸੰਗਤ ਬਈ ਸਾਡੇ ਕਰਮਾਂ ਚ ਨਹੀਂ ਹੈ, ਕਰਮਾਂ ਚ ਹੋਊ ਤਾਂ ਆ ਜਾਂਗੇ, ਜਿਹਨੂੰ ਕਹਿੰਦੇ ਭਾਈ ਬਾਣੀ ਪੜਿਆ, ਫਿਰ ਉਹ ਇਹੀ ਜਵਾਬ ਦਿੰਦਾ ਜੀ ਸਾਡੇ ਕਰਮਾਂ ਚ ਕਿੱਥੇ ਹੈ ਭਾਈ, ਜੇ ਨਹੀਂ ਲਿਖਿਆ। ਆ ਦੇਖੋ ਗੁਰੂ ਬਾਬਾ ਕੀ ਕਹਿੰਦਾ, ਮਿਲ ਸੰਗਤ ਤੋਂ ਕਰਮ ਸਿਖਾਏ ਭਾਈ, ਇੱਥੇ ਸੰਗਤ ਮਿਲ ਸੰਗਤ ਸੰਗਤ ਵਿੱਚ ਆ ਕੇ ਤੋਰ ਕਰਮ ਲਿਖਾਏ, ਇੱਥੇ ਕਰਮ ਲਿਖਾ ਲਓ ਆ ਕੇ, ਇੱਕ ਦਿਨ ਚ ਨਹੀਂ ਲਿਖੇ ਜਾਣੇ, ਇਹਨੂੰ ਮਿਟਣ ਨੂੰ ਸਮਾਂ ਲੱਗਣਾ ਹੈ। ਮਿਲ ਸੰਗਤ ਤੋਰ ਕਰਮ ਲਿਖਾਏ, ਨਿੱਕੀਆਂ ਨਿੱਕੀਆਂ ਤੁਕਾਂ ਹੈ, ਪਤਾ ਨੀ ਕਿਵੇਂ ਉੱਤੋਂ ਲੋਕ ਲੰਘ ਜਾਂਦੇ ਹੈ। ਹਾਂਜੀ ਹਾਂਜੀ, ਸੁਣੋ, ਕੋਈ ਨੀ ਕੁਛ ਨੀ ਹੁੰਦਾ, ਸਾਧ ਸੰਗਤ, ਦੇਖੋ ਜੀ ਲਫ਼ਜ਼ ਪ੍ਰੋਨਾਉਨ ਇੱਥੇ ਵਿਸ਼ੇਸ਼ਣ ਸਾਧ ਹੈ, ਯਾਨੀ ਉੱਚੇ ਪੁਰਸ਼ ਮਹਾਂਪੁਰਸ਼ ਜਿਨ੍ਹਾਂ ਨੇ ਗੁਰਬਾਣੀ ਕਮਾਈ ਹੈ, ਗੁਰਮੁਖ ਪਿਆਰੇ। ਸਾਧ ਸੰਗਤ ਸੱਚਖੰਡ ਹੈ, ਸਾਧ ਸੰਗਤ ਸੱਚਖੰਡ ਹੈ, ਨਿਰੰਕਾਰ ਗੁਰ ਸ਼ਬਦ ਸੁਣਿਆਣੇ। ਇੱਥੇ ਗੁਰੂ ਦਾ ਸ਼ਬਦ ਅਸੀਂ ਕਹਿ ਤਾਂ ਲੈਂਦੇ ਹਾਂ ਜੀ, ਗੁਰੂ ਦਾ ਸ਼ਬਦ, ਗੁਰੂ ਸ਼ਬਦ ਸੁਣਿਆਣਾ ਔਖਾ ਹੈ, ਕਹਿੰਦੇ ਇਹ ਸੁਣਿਆਣਾ। ਅੱਜ ਉੱਥੇ ਗੁਰਬਾਣੀ ਵਿੱਚ ਕਹਿੰਦੇ ਕੋਈ ਵਿਰਲਾ ਹੀ ਇਸ ਗੱਲ ਨੂੰ ਸਮਝਦਾ ਹੈ ਜਾਂ ਸੁਣਿਆਣਦਾ ਹੈ, ਉਹ ਕਿੱਥੋਂ ਆਏਗਾ? ਸਾਧ ਸੰਗਤ ਸੱਚਖੰਡ ਹੈ, ਨਿਰੰਕਾਰ ਗੁਰ ਸ਼ਬਦ ਸੁਣਿਆਣੇ। ਸਾਧ ਸੰਗਤ, ਦੇਖੋ ਸਾਧ ਸੰਗਤ ਦੀ ਵਡਿਆਈ ਸੁਣੀ ਜਾਓ, ਆਹ ਤਾਂ ਕੁਝ ਵੀ ਨਹੀਂ ਹੈ, ਇਹ ਤਾਂ ਦੋ ਚਾਰ ਤੁਕਾਂ ਮਿਲ ਜਾਂਦੀਆਂ, ਗੁਰਬਾਣੀ ਦੇ ਸੰਗਤ ਦੀ ਬਾਬਤ ਭਰੀ ਪਈ ਹੈ। ਦੇਖੋ ਜੀ, ਸਾਧ ਸੰਗਤ ਮਿਲ ਅਲੱਖ ਲਿਖਾਵੇ, ਅਲੱਖ ਨਾ ਲਿਖਿਆ ਜਾਣ ਵਾਲਾ, ਨਾ ਸਮਝਣ ਵਾਲਾ, ਨਾ ਪਹਿਚਾਨਣ ਵਾਲਾ, ਅਲੱਖ ਵਾਹਿਗੁਰੂ ਉਹ ਲਿਖਿਆ ਜਾਂਦਾ, ਲਿਖਿਆ ਜਾਂਦਾ ਮਤਲਬ ਉਹ ਸਮਝ ਜਾਂਦਾ ਸਾਹਮਣੇ, ਨਾਨਕ ਕਾ ਪਾਤਸ਼ਾਹ ਜਿਸੇ ਜ਼ਾਹਿਰਾ ਹੋ ਜਾਂਦਾ। ਸਾਧ ਸੰਗਤ ਮਿਲ ਅਲੱਖ ਲਿਖਾਵੇ, ਪਰ ਇਹ ਗੱਲ ਮੁਰਦਾ ਹੋਏ ਮੁਰੀਦ ਸਿਆਣੇ ਭਾਈ, ਇਹ ਗੱਲ ਮੁਰਦਾ ਹੋ ਕੇ ਇਧਰੋਂ ਕਿੱਥੋਂ ਮੁਰਦਾ ਹੋਣਾ, ਕਿਹਦੇ ਹੈ ਮਰਨਾ ਕਿਵੇਂ? ਨਹੀਂ ਭਾਈ, ਉਹ ਆਪਣੇ ਮੈਂ ਮੇਰੀ ਤੋਂ ਮੁਰਦਾ ਹੋਣਾ, ਦੁਨੀਆਂ ਤੋਂ ਮੁਰਦਾ ਹੋਣਾ। ਮੁਰਦਾ ਹੋਏ ਮੁਰੀਦ, ਉਹ ਮੁਰੀਦ ਜਿਹੜਾ ਬਣਿਆ ਮੁਰਦਾ ਹੋ ਕੇ, ਉਹੀ ਇਸ ਗੱਲ ਨੂੰ ਸਮਝ ਸਕਦਾ। ਹਾਂਜੀ, ਸਾਧ ਸੰਗ ਸੱਚਖੰਡ ਵਿੱਚ, ਸੱਚਖੰਡ ਪ੍ਰੇਮ ਭਗਤ ਪਰਚੇ ਹੋਏ ਮੇਲਾ, प्रेम की भक्ति उपजदी है, याद रखो उपजदी अंदरों। प्रेम भगत परचे होए मेला, इत्थे मेला हुंदा है, सात संग चंदन बिरख है, मिल चंदन होए जे इत्थे आवांगे साडी महल महला साडा दरख्त चंदन बन जाएगा। संतो संत 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 मिले मन बिकसे, जो जल मिल कमल सवारे। हुण असि बिकसदे हैं माया मिली तो, पुत्र मिले तो, जमीन मिली तो बिकसदे हैं, खिड़ जाने हैं, चढ़दियां गलां च हो जाने। जी हां, मैं पूछा की हाल है भाई, कहने चढ़दियां गलां च। हां, पुआ पीता हुंदा ना। हां जी, श्रद्धा नहीं आउंदी की करिए। बाण कहिंदी मिल संगत श्रद्धा उपजे, इत्थे सब कुछ होना है। मिल संगत श्रद्धा उपजे, गुर शब्द हरस चाखा। हां जी, ए नाम रस, ए शब्द रस, ए हरि प्यार, संत कृपा ते हृदय वसे, दूजा भाव मिटावना आ दूजे भाव छिड़ते हैं। एक छड़ के दूजे च फिरते हैं। दूजा की है, रब तो बगैर जो कुछ है सब दूजा भाव है, सब कुछ दूजा भाव। संत कृपा ते हृदय बच्चे दूजा भाव मिटावना, पा ब्रह्म पूरन ब्रह्म सतगुरु। किथे रहिंदा भाई, लभ लईए। कई कहिंदे जी मैं साल किते रब लभ जावे तो चंगी तरह हूं थकिए, मेरा पुत मारता तू, मेरा फलाना मारता तू। किथे वसदा भाई, सार ब्रह्म पूरन ब्रह्म सतगुर साध संगत विच वसे। जरो इथे तुसी ओदे प्यार विच आके, संगत विच प्यार विच आके अपना आप भूल के कीर्तन करदे हो, जो बाणी पढ़दे हो, उस वक्त उथे गुरु नानक वसदा, उथे रब आप वसदा। विच संगत हर प्रभ वसे जीओ। हां जी, नाम हां जी, आओ थोनू नाम दया जी। मैं नाम लिया होया है, फलाने संता उपाई नहीं। इथे कहंदे सतसंगत में नाम निर्मोलक, सत्संग प्राप्त हुंदा, बड़े भाग पाया जाए। ते हां जी, हुण माया दा रंग चढ़िया है। माया दे रंग विच असीं नीवे ख्याल नीवी संगत सारा दिन करदे हां। इथे साध संगत जाके साध संगे हर नाम रंगे चढ़ेगा, हर ना साध संगे हर नाम रंगे, ते फिर संसार सागर सब तरे। पर ए जी हालत जिहड़ी है, वो किसी बिरले बिरले ते दायर हुंदी है। सुनो, किसी के बिरले ते मेहर हुंदी है। की साध संग बिरला को पावे, बिरला को पावे, क्योंकि साडा मन ता नीवा, पानी दे नीवे नूं जाना है। साध संग दी गल करो ता मैं फलाना काम करना, मैं फलाना करना, मन होनी कहंदे आ नहीं, अज सिनेमा देखन चलिए, उथे की मिलदा। हां जी, संगत है ना, चाहे सिनेमा दी कर लो, चाहे पानी दी कर लो, साथ संग बिरला को पावे, नानक ताके बल बल जाए। हां जी, अरदास सिखाइए सानू। सुनो जी, गुरु नानक साहब ने सानू ए अरदास पढ़िया करो, सदा सदा संत संग रखो, ए नाम दान दीवाना, क्योंकि ए संतां कोलों महापुरखां कोलों साध संगत विचों नाम दान मिलदा है, प्राप्त हुंदा है। सतसंगत में हर हर वसिया, ते मिल संगत हर गुण गां। थोड़िया तुकां मैं लिया काली दे विच, कल बेअंत तो सारी संगत। हुण आप फिर उस गल ते आईए, ਵੀ ਸਾਡੀ ਕਟਕ ਨੈਕਸਟ ਸਟੈਪ ਕੀ ਕਰਨਾ, ਅਗਲਾ ਕਦਮ ਕੀ ਹੈ, ਆਹ ਬਹੁਤ ਜ਼ਰੂਰੀ ਹੈ। ਨਹੀਂ ਤਾਂ ਰੋਡ ਤੁਰੀ ਜਾਂਦੇ ਹੁਣ ਇੱਥੇ ਫੈਸਲਾ ਗੁਰਬਾਣੀ ਨੇ ਦਿੱਤਾ ਹੈ ਕਿ ਜੋ ਜੈਸੀ ਸੰਗਤ ਕਰੇ ਸੋ ਤੈਸਾ ਫਲ ਪਾਏ, ਇਹ ਫੈਸਲਾ। ਤੇ ਫਿਰ ਸਾਨੂੰ ਪਤਾ ਲੱਗੇ ਸਾਡੀ ਕਿਸਮਤ ਵੀ ਸੰਗਤ ਬਣਦੀ ਹੈ, ਉਹ ਜਿਹਾ ਫਲ ਪ੍ਰਾਪਤ ਹੁੰਦਾ ਹੈ ਤਾਂ ਅਸੀਂ ਕੀ ਕਰਨਾ ਹੈ, ਸਾਡੇ ਮਨ ਨੂੰ ਸਮਝਾਉਣਾ ਹੈ ਵੀ ਨਹੀਂ, ਜੋ ਸਾਡੇ ਅੰਦਰ ਨੀਵੇਂ ਖਿਆਲਾਂ ਦੁਨੀਆਂ ਦੇ ਖਿਆਲ ਆਉਂਦੇ ਹੈ, ਅਸੀਂ ਕਹਿੰਦੇ ਨਹੀਂ ਬਈ ਧੰਨ ਗੁਰੂ ਨਾਨਕ ਬੋਲਿਆ ਕਰੋ, ਤੁਹਾਨੂੰ ਉਹ ਸਤਸੰਗ ਹੋ ਜਾਣਾ। ਸੰਗਤ ਕਈ ਕਿਸਮ ਦੀ ਹੈ ਨਾ, ਮੈਂ ਕੱਲ ਦੱਸਿਆ ਸੀਗਾ ਇਹ ਸਿਰਿਆਂ ਦੀ ਸੰਗਤ, ਇੱਥੇ ਆ ਦੇਖੋ ਗੁਰਮੁਖ ਜਨ ਇਕੱਠੇ ਹੋਏ ਹੈ, ਫਿਰ ਇਹ ਮਨਾਂ ਦੀ ਸੰਗਤ ਹੈ, ਚਾਹੇ ਚੰਗੀ ਕਰ ਲਓ ਚਾਹੇ ਮਾੜੀ ਕਰ ਲਓ, ਇੱਥੇ ਗਾਹਾਂ ਬਚਨਾਂ ਦੀ ਸੰਗਤ ਹੈ, ਇਹ ਗੁਰਬਾਣੀ ਦੀ ਸੰਗਤ ਹੈ, ਮਹਾਂਪੁਰਖਾਂ ਦੀਆਂ ਕਿਤਾਬਾਂ ਦੀ ਸੰਗਤ ਹੈ, ਉਦੋਂ ਗਾਹਾਂ ਖਿਆਲਾਂ ਦੀ ਸੰਗਤ ਹੈ। ਜੇ ਗੁਰਮੁਖ ਜਦੋਂ ਯਾਦ ਕਰਦੇ ਹੋ, ਜਦੋਂ ਤੁਹਾਡਾ ਕੋਈ ਦੁਸ਼ਮਣ ਤੁਹਾਡੇ ਯਾਦ ਆ ਜਾਏ ਤਾਂ ਕੀ ਹੁੰਦਾ ਹੈ। ਇੱਕ ਬੁੜੀ ਕਹਿੰਦੀ ਸੀ ਮੈਨੂੰ ਤੇ ਕੈਨੇਡਾ, ਕਹਿੰਦੇ ਜਦੋਂ ਕਿੱਥੇ ਨਾਂ ਲੈ ਲਿਆ ਮੇਰੇ ਤਾਂ ਸਣ ਕੱਪੜੀ ਅੱਗ ਲੱਗ ਗਈ। ਦੂਏ ਪਾਸੇ ਜੇ ਕਿਸੇ ਮਹਾਂਪੁਰਖ ਯਾਦ ਆ ਜਾਵੇ ਤੇ ਗੁਰਮੁਖ ਜਨ ਯਾਦ ਆ ਜਾਵੇ ਤਾਂ ਮਨ ਠੰਡਾ ਠਾਰ ਹੋ ਕੇ ਤੇ ਕਿਸੇ ਸਵਾਦ ਕਿਸੇ ਰਸ ਵਿਚ ਕਿਸੇ ਆਨੰਦ ਵਿਚ ਆ ਜਾਂਦਾ। ਸੰਗਤ ਹੈ ਨਾ, ਯਾਦ ਰੱਖੋ ਪਹਿਲਾਂ ਵੀ ਦੱਸਦਾ ਵੀ ਸਿਰਫ ਸਰੀਰ ਦਾ ਸੰਗਤ ਨਹੀਂ, ਖਿਆਲਾਂ ਦੁਆਰਾ ਵੀ ਸੰਗਤ ਹੈ, ਕਲਪਨਾ ਦੁਆਰਾ ਵੀ ਸੰਗਤ ਹੈ, ਸੋਚਣ ਵਾਲੇ ਖਿਆਲ ਵੀ ਸੰਗਤ ਹੈ। ਆਹ ਗੁਰੂ ਸਾਹਿਬ ਦਾ ਖਿਆਲ ਹੀ ਹੈ ਨਾ, ਇਹ ਗੁਰਬਾਣੀ ਗੁਰੂ ਸਾਹਿਬ ਦੇ ਹਿਰਦੇ ਦੇ ਖਿਆਲ ਹੈ, ਬਲਬਲੇ ਹੈ, ਤੇ ਜੇ ਇਹਦੀ ਸੰਗਤ ਕਰਾਂਗੇ ਤੇ ਇਹ ਸਾਨੂੰ ਹੋਰ ਉੱਤੇ ਲੈ ਜੂਗੀ। ਜੇ ਇਹਦੀ ਸੰਗਤ ਕਰਨੀ ਆਉਂਦੀ ਹੋਵੇ ਕਿਸੇ ਨੂੰ, ਇਹ ਤਾਂ ਉੱਚੇ ਰੂਹਾਂ ਦੀ ਗੱਲ ਹੈ, ਸੰਗਤ ਹੈ ਨਾ। ਮੈਂ ਦੇਖਿਆ ਕਈ ਸੱਜਣ ਗੁਰਮੁਖ ਜਨ ਗੁਰਬਾਣੀ ਪੜ੍ਹਦੇ 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 ਉੱਥੇ ਵੀ ਸਮਾਪਤ ਹੋ ਜਾਂਦੇ, ਕਿਉਂਕਿ ਦੇਖੋ ਗੁਰਬਾਣੀ ਕਹਿੰਦੀ ਹੈ ਬਾਣੀ ਗੁਰੂ ਹੈ ਬਾਣੀ ਵਿੱਚ ਵਿੱਚ ਬਾਣੀ ਅੰਮ੍ਰਿਤ ਸਾਰੇ, ਇਹ ਗੁਰੂ ਹੈ। ਜੇ ਤੁਸੀਂ ਇਹਨੂੰ ਪਰਸੋਂਗੇ ਬੇਟਾ ਗੁਰੂ ਪ੍ਰਤੱਖ, ਇਸ ਵਾਸਤੇ ਜਦੋਂ ਪਿਆਰ ਨਾਲ ਜੇ ਕਿਸੇ ਦਾ ਬੱਚਾ ਮਾਂ ਨੂੰ ਬੱਚਾ ਯਾਦ ਆਉਂਦਾ ਹੈ, ਜੇ ਹੋਰ ਗੁਆਂਢਣ ਦੀ ਕੋਈ ਕਹਿ ਦਿੰਦੀ ਹੈ ਮੇਰਾ ਸੋਹਣ, ਉਹ ਗੁਆਂਢੀ ਤਾਂ ਆਪਣੇ ਸੋਹਣ ਦੀ ਗੱਲ ਕਰਦੇ, ਜੇ ਉਹਦੇ ਕੰਨ ਚ ਸੋਹਣ ਪੈ ਜਾਂਦੇ ਤਾਂ ਉਹਨੂੰ ਸਵਾਦ ਆ ਜਾਂਦਾ, ਨਿਰਾਸ ਆ ਜਾਂਦਾ। ਜਦੋਂ ਅਸੀਂ ਧੰਨ ਗੁਰੂ ਨਾਨਕ ਕਹੀਏ ਸਾਨੂੰ ਸਵਾਦ ਆ ਜਾਵੇ, ਇਹ ਸਿਮਰ ਸਾਨੂੰ ਕਿਉਂ ਸਿਖਾਇਆ ਜਾਂਦਾ ਹੈ, ਹੁਕਮ ਹੈ ਸਾਨੂੰ, ਹੁਕਮ ਹੈ ਸਿਮਰਨ ਕਰਨ ਦਾ, ਕਿਉਂ? ਇਸ ਵਾਸਤੇ ਕਿ ਅਸੀਂ ਭੁੱਲੇ ਹੋਏ ਹੈ, ਨੀਵੇਂ ਦੁਨੀਆਂ ਦੇ ਖਿਆਲਾਂ ਚ ਪਏ ਹੈ, ਜਦੋਂ ਪਿਆਸ ਆ ਕੇ ਅਸੀਂ ਧੰਨ ਗੁਰੂ ਨਾਨਕ ਕਹਾਂਗੇ ਸਾਡਾ ਮਨ ਨੀਵਾ ਰੁੜਿਆ ਜਾਂਦਾ ਹੈ, ਖਲੋ ਕੇ ਉੱਪਰ ਚੜਨਾ ਸ਼ੁਰੂ ਹੋ ਜਾਏਗਾ। ਚਲੋ ਵਾਹਿਗੁਰੂ ਵਾਹਿਗੁਰੂ ਕਰਾਂਗੇ, ਵਾਹਿਗੁਰੂ ਇੰਨੇ ਪਿਆਰ ਨਾਲ ਕੀਏ ਜਾਈਏ ਕਿ ਵਾਹਿਗੁਰੂ 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 ਸਾਡਾ ਮਨ ਜੁਟਿਆ ਰਹੇ, ਜੁਟ ਜਾਵੇ। ਮੈਂ ਆਪਣੇ ਲੇਖ ਵਿਚ ਲਿਖਿਆ ਹੈ ਕਿ ਹੁਣ ਵੀ ਅਸੀਂ ਜਿੰਨੇ ਖਿਆਲ ਕਰਦੇ ਹਾਂ, ਜਿੰਨੇ ਕਿਸੇ ਕਿਸਮ ਦੇ ਖਿਆਲ ਰਿਪੀਟ ਕੀਤਾ ਹੈ, ਜਿਹੜੀ ਗੱਲ ਰਿਪੀਟ ਕੀਤੀ ਜਾਵੇ, ਜਿਹੜੀ ਮੁੜ ਮੁੜ ਕੇ ਹਾਂ ਜੀ ਮੈਂ ਅੱਗੇ ਵੀ ਗੱਲ ਸੁਣਾ ਸੀ, ਇਹ ਗੱਲ ਮੈਂ ਤਾਂ ਇਸੇ ਉਦਾਹਰਨ ਦਿੰਦਾ, ਬਥੇਰੀਆਂ ਗੱਲਾਂ ਆਈਆਂ ਜੀ ਦਿਨ ਚ ਹੁੰਦੀਆਂ, ਦਿਨ ਰਾਤ ਹਰ ਇੱਕ ਦੇ ਘਰ ਵਿਚ ਹੁੰਦੀਆਂ। ਕਿਸੇ ਨੂੰ ਸੱਸ ਨੇ ਲੰਮਾ ਦਿੱਤਾ, ਫਲਾਨੀ ਜੀ ਮੈਨੂੰ ਵੱਡੀ ਕੜਛੀ ਚਾਹੀਦੀ ਸੀ, ਇਹ ਮਾਂ ਕੋ ਲੈ ਆਉਂਦੀ ਖਾਂ, ਇਹਨੂੰ ਲੰਮਾ ਦਿੱਤਾ, ਹੁਣ ਦਿਨ ਰਾਤ ਉਹ ਮਾਂ ਕੋਲ ਲਿਆਂਦੀ ਖਾਂ ਮਾਂ ਕੋਲ ਲਿਆਂਦੀ ਉਹ ਰਸਮ ਮੈਨੂੰ ਸ਼ੁਰੂ ਹੋ ਗਈ। ਉਹ ਮੁਕੱਦਮਾ ਬਣ ਗਿਆ, ਫਾਇਲ ਬਣ ਗਿਆ, ਮਿਸਲ ਬਣ ਗਈ। ਉਹਨੇ ਘਰ ਜਾ ਕੇ ਕਿਹਾ, ਮਾਂ ਨੂੰ ਕਿਹਾ, ਭੈਣਾਂ ਨੂੰ ਕਿਹਾ, ਭਰਾਵਾਂ ਨੂੰ ਕਿਹਾ, ਸਾਰਿਆਂ ਨੂੰ ਕਿਹਾ, ਤਾਂ ਮਿਸਲ ਬਣ ਗਈ। ਔਰ ਉਹ ਮਿਸਲ ਨਹੀਂ ਖੁੱਲਣੀ, ਸਾਰੀ ਉਮਰ ਉੱਥੇ ਰਹਿਣੀ। ਉਹ ਸੱਸ ਮਰ ਵੀ ਜਾਓ ਤੇ ਮਗਰੋਂ ਵੀ ਉਹਦੀਆਂ ਗੱਲਾਂ ਆਉਣਗੀਆਂ। ਮੈਨੂੰ ਐ ਕਿਹਾ ਸੀਗਾ। ਉਹ ਕੀ ਹੋਇਆ, ਤੁਸੀਂ ਰਿਪੀਟ ਕੀਤਾ? ਜਿਉਂ ਜਿਉਂ ਰਿਪੀਟ ਕਰੇ ਜਾਂਦੇ ਆ ਤਿਉਂ ਤੋਂ ਉਹ ਕੀ ਹੁੰਦਾ ਕਰੋ, ਉਹ ਧਸਦੀ ਜਾਂਦੀ ਹੈ, ਧਸਦੀ ਉਹ ਗੱਲ, ਉਹ ਖਿਆਲ ਦੱਸਦਾ, ਦੱਸ ਦੱਸ ਕੇ ਅੰਦਰ ਵੱਧਦੀ ਜਾਂਦੀ ਹੈ, ਇਨਫਲਟ੍ਰੇਟ ਕਰੀ ਜਾਂਦੀ ਹੈ, ਪੈਨੀਟ੍ਰੇਟ ਕਰੀ ਜਾਂਦੀ ਹੈ, ਥੱਲੇ ਉੱਠਦੀ ਜਾਂ ਜਿਸ ਦਾ ਸਿਮਰਨ ਕਰਦੇ ਹੋ। ਯਾਦ ਰੱਖੋ, ਸਿਮਰਨ ਹੈ, ਸਿਮਰਨ ਦਾ ਮਤਲਬ ਹੈ ਕੋਈ ਚੀਜ਼ ਵੀ ਹੋਵੇ ਜਿਸ ਦੀ ਤੁਸੀਂ ਰੈਪੀਟੀਸ਼ਨ ਕਰਦੇ ਹੋ, ਉਹ ਸਿਮਰਨ ਹੈ। ਉਹ ਥੱਲੇ ਥੱਲੇ ਤਰੀ ਜਾਂਦੀ ਹੈ, ਜਿਵੇਂ ਪਾਣੀ ਹੈ। ਚਲੋ ਇੱਥੇ ਮੀਂਹ ਇੰਨਾ ਪਿਆ, ਕੱਲ ਨੂੰ ਦੇਖੋ ਸਵੇਰ ਨੂੰ ਉਹ ਥੱਲੇ ਚਲਾ ਗਿਆ। ਉਹ ਤਾਂ ਦੱਸਦਾ ਜਾਂਦਾ ਹੈ, ਉੱਥੇ ਜਾ ਕੇ ਵਸ ਜਾਂਦਾ, ਉੱਥੇ ਘਰ ਘਰ ਬਹਿੰਦਾ ਆਪਣਾ, ਵਸ ਗਿਆ, ਫਿਰ ਦੱਸ ਗਿਆ, ਫਿਰ ਵਸ ਗਿਆ। ਹਾਂਜੀ, ਭਾਂਡੇ ਵਿੱਚ ਘਿਓ ਪਾ ਦਿਓ, ਅਚਾਰ ਪਾ ਦਿਓ, ਪਹਿਲਾਂ ਪਾ ਦਿੱਤਾ, ਫਿਰ ਉਹਦੇ ਵਿੱਚ ਉਹ ਵਸ ਗਿਆ, ਉਹਦੇ ਰੋਮ ਰੋਮ ਵਿੱਚ ਵਸ ਗਿਆ, ਰੋਮ ਰੋਮ ਵਿੱਚ ਭਾਂਡੇ ਵਿੱਚ ਵਸ ਤੋਂ ਬਾਅਦ ਕੀ ਹੋਇਆ, ਉਹ ਫਿਰ ਰਸ ਗਿਆ, ਉਹਦੇ ਰੋਮ ਰੋਮ ਵਿੱਚ ਰਸ ਗਿਆ, ਤੇ ਉਹਦਾ ਇੱਕ ਨਿੱਕਾ ਜਿਹਾ ਟੁਕੜਾ ਵੀ ਤੋੜ ਦਿਓ, ਉਹਦੇ ਚ ਵੀ ਤੁਹਾਨੂੰ ਉਹ ਬੋ ਆਏਗੀ, ਉਸ ਸਰਕਾਰ ਦੀ ਰਸ ਗਿਆ ਨਾ। ਬਸ ਕੋਈ ਚੀਜ਼ ਹੈ, ਤੁਸੀਂ ਜੇ ਦੁਸ਼ਮਣੀ ਦੁਸ਼ਮਣੀ ਦੀ ਗੱਲ, ਕੋਈ ਈਰਖਾ ਦੀ ਗੱਲ, ਕੋਈ ਨੀਵੀਂ ਗੱਲ ਯਾਦ ਕਰੋ, ਸਿਮਰਨ ਕਰੀ ਜਾਓ ਕੀ ਹੋਊਗਾ। ਉਹ ਪਹਿਲਾਂ ਤਾਂ ਆਪ ਜੇ ਤਾਂ ਉਹਨੂੰ ਇੱਧਰੋਂ ਕਹਿ ਸੁਣ ਕੇ ਅਣ ਸੁਣ, ਬਾਣੀ ਤਾਂ ਸਾਨੂੰ ਹੁਕਮ ਦਿੰਦੀ ਹੈ ਵੀ ਸੁਣ ਕੇ ਅਣ ਸੁਣ ਕਰ ਦਿਓ, ਤਾਂ ਉਸੇ ਵਕਤ ਫਿਰ ਤਾਂ ਉਹ ਦੱਸਣੀ ਵੀ ਨਹੀਂ ਹੈ, ਫਿਰ ਵਸਣੀ ਰਸਮੀ ਤਾਂ ਕੀ ਹੈ, ਦੱਸਦੀ ਵੀ ਨਹੀਂ ਹੈ। ਜਦੋਂ ਅਸੀਂ ਦੋ ਚਾਰ ਵਾਰੀ ਜੀ ਮੇਰਾ ਮੰਜਾ ਖੋਲਿਆ, ਉਹਨੂੰ ਕਿਹਾ ਮੈਂ ਨੀ ਉਹ ਸੰਗਤ ਜਾਣਾ, ਮੇਰਾ ਮੰਜਾ ਖੋਲਿਆ, ਮੈਨੂੰ ਚਾਹ ਠੰਡੀ ਮਿਲੀ, ਮੈਨੂੰ ਫਲਾਨਾ ਮਿਲਿਆ, ਮੇਰੇ ਨਾਂ ਇਹ ਹੋਇਆ, ਮੈਨੂੰ ਧੱਕਾ ਦਿੱਤਾ ਫਲਾਨੇ ਨੇ, ਜੇ ਉਹ ਦੋ ਚਾਰ ਉਹਨੂੰ ਕਿਹਾ ਚਾਰ ਵਾਰੀ ਕਿਸੇ ਨੇ ਮੁੜ ਮੁੜ ਕੇ ਗੱਲ ਕੀਤੀ, ਯਾਦ ਆਇਆ ਤਾਂ ਗੱਲ ਕੀਤੀ, ਜੇ ਤੁਸੀਂ ਯਾਦ ਕਰੋਗੇ ਉਹ ਤਾਂ ਦੱਸ ਗਿਆ ਹੌਲੀ ਹੌਲੀ, ਉਹਨੇ ਬਸ ਜਾਣਾ, ਉਹਨੇ ਘਰ ਘਰ ਰਹਿਣਾ ਹੈ। ਇਹੀ ਕਾਰਨ ਹੈ ਕਿ ਦੁਨੀਆਂ ਉਸ ਖੱਡੇ ਚੋਂ ਨਿਕਲ ਨਹੀਂ ਸਕਦੀ, ਕਿਉਂਕਿ ਇਹ ਨੀਵੇਂ ਖਿਆਲ ਸਾਡੇ ਅੰਦਰ ਦੱਸ ਕੇ ਵਸ ਕੇ ਰਸ ਜਾਂਦੇ ਹੈ। ਤੇ ਫਿਰ ਜਦੋਂ ਇਹ ਜਿਹਾ ਮੈਂ ਸਵਾਲ ਪੁੱਛਦਾ ਹੈ ਕਿ ਭਾਂਡੇ ਵਿੱਚ, ਜਿਸ ਭਾਂਡੇ ਵਿੱਚ ਤੁਸੀਂ ਅੰਬ ਦਾ ਅਚਾਰ ਜਾਂ ਅਚਾਰ ਕੋਈ ਪਾਇਆ ਹੋਵੇ, ਉਹਨੂੰ ਕਿੰਨਾ ਧੋ ਲਓ, ਦੇਖੋ ਜੀ ਕਿੰਨਾ ਧੋ ਲਓ, ਕਿੰਨਾ ਮਾਂਜ ਲਓ, ਰੇਤੇ ਨਾਲ ਗਰਮ ਪਾਣੀ ਨਾਲ ਧੋ ਲਓ, ਸਾਬਣ ਨਾਲ ਧੋ ਲਓ, ਧੁੱਪੇ ਸੁਕਾ ਲਓ, ਤੁਸੀਂ ਦੇਖੋਗੇ ਫਿਰ ਵੀ ਆਊਗਾ, ਫਿਰ ਹੋਰ ਧੋਵੋ, ਹੋਰ ਧੋਵੋ, ਫਿਰ ਤੁਹਾਨੂੰ ਮਹਿਸੂਸ ਹੋਇਆ ਕੁਛ ਨੀ ਇਹਦੇ ਚ ਹੁਣ ਬਾਕੀ, ਫਿਰ ਜਿਹੜੀ ਚੀਜ਼ ਉਹਦੇ ਚ ਪਾਓਗੇ ਤੇ ਤੀਜੇ ਚੌਥੇ ਦਿਨ ਦੇਖੋਗੇ ਉਹਦੇ ਚ ਉਸ ਅਚਾਰ ਦੀ ਹਵਾ ਨਿਕਲੇ। ਅਸੀਂ ਪਾਣੀ ਪੜਦੇ ਹਾਂ, ਅਸੀਂ ਕਹਿੰਦੇ ਜੀ ਹਾਂ ਜੀ ਹੁਣ ਮੈਨੂੰ ਬਾਣੀ ਦਾ ਰਸ ਆਉਂਦਾ, ਫਿਰ ਮੈਨੂੰ ਕਹੀ ਕਹਿੰਦੀ ਜੀ ਕੀ ਕਰਾਂ, ਜਦੋਂ ਮੈਂ ਨਹੀਂ ਬਾਣੀ ਪੜਦਾ ਹੁੰਦਾ ਉਦੋਂ ਤਾਂ ਮੇਰਾ ਮਨ ਚੰਗਾ ਹੁੰਦਾ, ਉਦੋਂ ਇੰਨਾ ਨਹੀਂ ਭੱਜਦਾ, ਜਦੋਂ ਬਾਣੀ ਪੜਨ ਲੱਗਦਾ ਹੈ ਉਦੋਂ ਮਨ ਬਹੁਤਾ ਭੱਜਦਾ। ਇਸ ਵਾਸਤੇ ਮਨ ਇੱਥੇ ਸੰਗਤ ਵਿੱਚ ਆ ਕੇ ਥੋੜੇ ਟਿਕਾਓ ਵਿੱਚ ਆਉਂਦਾ ਹੈ, ਜਦੋਂ ਟਿਕਾਓ ਵਿੱਚ ਆਇਆ ਨਾ ਤਾਂ ਅੰਦਰੋਂ ਹਵਾ ਨਿਕਲਣੀ ਹੋਈ, ਹਵਾੜ ਹੈ, ਅਸੀਂ ਇਹ ਹਵਾੜ ਕਿੱਥੋਂ ਕਿਹਨੇ ਪਾਈ ਹੈ, ਇਹ ਰੂੜੀ ਕਿਹਨੇ ਪਾਈ, ਅਸੀਂ ਆਪ ਪਾਈ ਹੈ, ਇਹ ਸੱਸ ਗਈ, ਇਹ ਵਸ ਗਈ, ਇਹ ਰਸ ਗਈ। ਹੁਣ ਇਸ ਦੇ ਉਲਟ ਲੈ ਲਓ, ਇਹ ਗੰਦੀ ਚੀਜ਼ ਅਸੀਂ ਵਸਾਈ ਹੋਈ ਹੈ ਜਿਹਦੀ ਹਵਾੜ ਦਿਨ ਰਾਤ ਸਾਡੇ ਜ਼ਬਾਨ ਵਿੱਚੋਂ ਉਹੀ ਰੰਗਤ ਜਿਸ ਜਿਹੜੀ ਅਸੀਂ ਵਸਾਈ ਹੋਈ ਹੈ, ਰਸੀ ਹੋਈ ਹੈ, ਉਸੇ ਦੀ ਰੰਗਤ ਜਾਂ ਉਸੇ ਦਾ ਹਵਾੜ ਸਾਡੇ ਹਰੇਕ ਖਿਆਲ ਵਿੱਚੋਂ ਕਰੋ, ਸਾਡੇ ਰੰਗਤ ਵਿੱਚੋਂ, ਹਰੇਕ ਖਿਆਲ ਵਿੱਚੋਂ, ਹਰੇਕ ਵਚਨ ਵਿੱਚੋਂ, ਹਰੇਕ ਐਕਸ਼ਨ ਵਿੱਚੋਂ ਉਹ ਮੱਲੋ ਮੱਲੀ ਨਿਕਲਦੀ ਹੈ, ਮੱਲੋ ਮੱਲੀ ਨਿਕਲਦੀ। ਜਿਸ ਤਰ੍ਹਾਂ ਅਚਾਰ ਦੇ ਭਾਂਡੇ ਵਿੱਚ ਕੋਈ ਚੀਜ਼ ਪਾਓਗੇ ਤੁਸੀਂ, ਉਹ ਹਵਾੜ ਆਉਣੀ। ਹੁਣ ਉਹ ਹਵਾੜ ਵਿੱਚ ਨੇ ਪਾਈ ਹੈ, ਤੁਸੀਂ ਪਾਈ ਹੈ ਨਾ, ਉਹ ਜੇ ਉੱਥੇ ਚੰਗੀ ਚੀਜ਼ ਜੇ ਘਿਓ ਪਾਈਏ ਤਾਂ ਉਹਦੇ ਠੰਡਾ ਜਿੱਥੇ ਹੱਥ ਲਾਓਗੇ ਟੁਕੜੇ ਟੁਕੜੇ ਕਰ ਦਿਓ, ਉਹਨੂੰ ਜੇ ਬਾਹਰੋਂ ਵੀ ਹੱਥ ਲਾਓਗੇ ਤਾਂ ਉਹ ਤੁਹਾਡਾ ਹੱਥ ਠੰਡਾ ਹੋ ਜਾਏ ਕਿਉਂਕਿ ਰਸ ਗਿਆ ਘਿਓ ਦੇ। ਜੇ ਉੱਚੇ ਖਿਆਲ ਕਰਨਗੇ, ਹਾਂਜੀ ਉੱਚਾ ਖਿਆਲ, ਮੂਤ ਪਲੀਤੀ ਕੱਪੜ ਹੋਏ ਜੇ ਸਾਬਣ ਉਹ ਲਈਏ ਧੋਏ, ਬਾਹਰਲੇ ਕੱਪੜੇ ਤਾਂ ਸਾਬਣ ਨਾਲ ਧੋ ਲਓਗੇ, ਜੇ ਬਹੁਤਾ ਰੰਗਿਆ ਤਾਂ ਰੰਗ ਘਾਟ ਪਾ ਲਓਗੇ ਫੇਰ ਵੀ ਉਹ ਚਿੱਟਾ ਹੁੰਦਾ। ਭਰੀਏ ਮਤ ਪਾਪਾ ਕੇ ਸੰਗ, ਉਹ ਤੋਂ ਪੈ ਨਾਵੇਂ ਕੇ ਰੰਗ, ਉਹ ਨਾਵੇਂ ਕਾ ਰੰਗ ਕੀ ਹੁੰਦਾ ਹੈ ਜਿਹੜਾ ਤੁਸੀਂ ਇੱਥੇ ਮਾਨ ਰਹੇ ਹੋ, ਇਹ ਨਾਵੇਂ ਕਾ ਰੰਗ ਹੈ ਉੱਚੇ ਖਿਆਲ, ਉੱਚੇ ਬਲਬਲੇ, ਬਾਣ ਦੇ ਬਲਬਲੇ, ਰੱਬ ਦੇ ਪਿਆਰ ਵਿਚ, ਗੁਰੂ ਦੇ ਪਿਆਰ ਵਿਚ। ਹੁਣ ਤੁਸੀਂ ਆਪ ਖਿਆਲ ਕਰ ਲਓ ਵੀ ਜੋ ਤੁਹਾਨੂੰ ਇੱਥੇ ਇਹ ਰੰਗਤ ਹੈਗੀ ਇਸ ਸੰਗਤ ਵਿਚ, ਇਹ ਬਾਹਰ ਜਾ ਕੇ ਨਹੀਂ ਰਹਿਣੀ। ਇਸ ਦਾ ਮਤਲਬ ਇਹ ਹੋਇਆ ਕਿ ਸੰਗਤ ਤੋਂ ਬਾਹਰ ਜਾਓਗੇ ਤਾਂ ਕੋਈ ਸੰਗਤ ਹੋਏਗੀ। ਹਾਂਜੀ ਅਸੀਂ ਸੰਗਤ ਸਵੇਰੇ ਅੱਧਾ ਘੰਟਾ ਜਾਈਦਾ, ਸ਼ਾਮ ਨੂੰ ਅੱਧਾ ਘੰਟਾ ਜਾਈਦਾ। ਮੈਂ ਇੱਕ ਆਪਣੇ ਮਿੱਤਰ ਕਿਹਾ ਵੀ ਤੁਸੀਂ ਸੰਗਤ ਤੇ ਆਉਂਦੇ ਨੀ ਹੈ? ਹਾਂਜੀ ਉੱਥੇ ਚੰਡੀਗੜ੍ਹ ਸੰਗਤ ਹੁੰਦੀ ਹੈ ਬੜੀ। ਹਾਂਜੀ ਸਵੇਰੇ ਅੱਧਾ ਘੰਟਾ ਜਾਈਦਾ, ਸ਼ਾਮ ਨੂੰ ਅੱਧਾ ਘੰਟਾ ਜਾਈਦਾ। ਮੈਂ ਤੁਹਾਡੇ ਕਰਦੇ ਹੋ, ਤੁਹਾਡੀ ਜ਼ਿੰਦਗੀ ਦਾ ਕੋਈ ਫਰਕ ਨਹੀਂ ਪਿਆ। ਮਤਲਬ ਹੈ ਜਦ ਉਹ ਸੰਗਤ ਨਹੀਂ ਹੈ ਜਾਂ ਕੁਛ ਲੱਭ, ਤੁਹਾਨੂੰ ਕੁਛ ਨਹੀਂ ਮਿਲਦਾ। ਨਾਮੇ ਕਾ ਰੰਗ, ਇਹ ਨਾਮੇ ਦਾ ਰੰਗ ਨਾਲ ਹੀ ਉਲਟ ਹੋਣਾ ਹੈ। ਸਾਡੀ ਜਨਮਾਂ ਜਮਾਤਾਂ ਦੀ ਮੈਲ ਲੱਗੀ ਹੋਈ ਜਿਹੜੀ ਸਾਡੇ ਅੰਦਰ ਰੂੜੀ ਦੀ ਹਵਾ ਹੈ, ਉਹਨੂੰ ਕੱਢਣ ਲਈ ਇੱਕੋ ਤਰੀਕਾ ਗੁਰੂ ਸਾਹਿਬ ਨੇ ਲਿਖਿਆ, ਸਾਧ ਸੰਗ ਮਲ ਲਾਥੇ ਸੁਖਨੀ ਚ ਲਿਖਿਆ ਹੋਇਆ। ਹੋਰ ਅਨੇਕਾਂ ਤੁਕਾਂ ਦੇਖ ਲਏ, ਪਲ ਜਰੋਂ ਇੱਥੇ ਹੀ ਲੈਣੀ ਹੈ। ਧੁੱਪੇ ਉਹ ਧੁੱਪੇ ਭਰੀਏ ਮਤ ਪਾਪਾ ਕੇ ਸੰਗ, ਉਹ ਧੁੱਪੇ ਨਾਵੇ ਕੇ ਰੰਗ। ਨਾਵੇਂ ਦਾ ਰੰਗ ਕੀ ਹੈ? ਉਹ ਹੈ ਉੱਚੇ ਉੱਚੇ ਬਲਬਲੇ, ਉੱਚੇ ਉੱਚੇ ਰਸ, ਉੱਚੇ ਉੱਚੇ ਸਵਾਦ, ਰੱਬ ਦੇ ਪਿਆਰ ਦੇ ਵਿਚ ਆ ਕੇ ਅਸੀਂ ਉਹ ਨਾਵੇਂ ਕਹਿੰਦੇ। ਉਹ ਰੰਗ ਰੰਗ ਨਾਲ ਕੀ ਹੁੰਦਾ ਹੈ? ਉਹ ਰੰਗ ਕੀ ਹੈ? ਇੱਕ ਕੱਪੜੇ ਸਭ ਮੂੰਹ ਧੋਨੇ, ਪੁਰਾਣੇ ਜ਼ਮਾਨੇ ਦੇ ਸਾਬਣ ਜੇ ਰੇਹੀ ਨਾਲ ਧੋਂਦੇ ਸੀ, ਉਹ ਜੇ ਉਹ ਰਹਿੰਦੇ ਸੀ, ਕੋਈ ਖਾਸ ਸਫਾਈ ਨਹੀਂ ਸੀ ਹੁੰਦੀ। ਅੱਜ ਕੱਲ ਸਾਬਣ ਆ ਗਿਆ, ਸਰਫ ਆ ਗਿਆ ਤੇ ਹੋਰ ਸੋਡਾ ਆ ਗਿਆ, ਉਹਨਾਂ ਮਾੜੇ ਮੋਟੇ ਹੋ ਜਾਂਦੇ। ਹੋਰ ਵੀ ਅੱਗੇ ਹੋਰ ਟੀਨੋ ਪੋਲ ਆ ਗਿਆ, ਤੇ ਜੇ ਉਹਦੇ ਨਾਲ ਵੀ ਸਾਫ਼ ਨਹੀਂ ਹੁੰਦਾ ਤੇ ਫਿਰ ਕਹਿੰਦੇ ਜੀ ਰੰਗ ਕਾਟ ਲਿਆਓ, ਤੇ ਰੰਗ ਕਾਟਣਾ ਵੀ ਨਹੀਂ ਹੁੰਦਾ। ਸਾਡੇ ਦਾ ਉਹ ਤਾਂ ਇੱਥੋਂ ਦੀ ਮੈਲ ਲੱਗੀ ਹੈ, ਤੇ ਹੁਣ ਲੈ ਜੇ ਸ਼ਾਇਦ ਲੈ ਜਾਵੇ ਤੇ ਪਰ ਸਾਡੇ ਜਨਮਾਂ ਚ ਮਾਤਾ ਦੀ ਮੈਲ ਲੱਗੀ ਹੈ, ਉਹ ਕਿਵੇਂ ਲੱਗੇ? ਹਾਂ ਬਈ ਇੰਨਾ ਹੋਪਲੈਸ ਕੇਸ ਤਾਂ ਨਹੀਂ ਹੈ, ਗੁਰੂ ਸਾਹਿਬ ਨੇ ਸਾਨੂੰ ਦਿਲਾਸਾ ਦਿੱਤਾ ਹੈ। ਹਾਂ ਬਈ ਇਹ ਲੈ ਸਕਦੀ ਹੈ, ਆਪ ਸੰਗ ਮਲ ਲਾਥੇ ਸਿੱਧੀ ਤੁੱਕ ਇੱਥੇ ਮੈਲ ਲੈਂਦੀ ਕਿਵੇਂ? ਗੁਰੂ ਸਾਹਿਬ ਦੀਆਂ ਸਾਖੀਆਂ ਪੜ ਲਓ, ਬਾਣੀ ਕੀ ਲਿਖਿਆ, ਕਹਿੰਦੇ ਕਰੋੜਾਂ ਪਾਪ ਬੇਅੰਤ ਪਾਪ ਇੱਕ ਖਿੰਨ ਸਾਧ ਸੰਗਤ ਕਰਨ ਨਾਲ ਸੜ ਜਾਂਦੇ ਹੈ। ਇੱਕ ਖਿੰਨ ਇਹ ਤਾਂ ਸਾਧ ਸੰਗਤ, ਉੱਚੀ ਸੰਗਤ, ਸਾਧੂ ਦੀ ਸੰਗਤ ਇੱਥੇ ਨਹੀਂ ਦਿਸਦੇ। ਦੋ ਚਾਰ ਹੋਣ ਤਾਂ ਉਹ ਤਾਂ ਬਹੁਤ ਉੱਚੀ ਹੈ। ਇਹ ਜੀ ਸੰਗਤ ਦਾ ਇੱਕ ਖਿੰਨ ਜਿਹੜਾ ਤੁਸੀਂ ਇੱਥੇ ਗੁਜ਼ਾਰੋ, ਉਹਦੇ ਨਾਲ ਪਤਾ ਨੀ ਕਿਤਨੇ ਸਾਲਾਂ ਦੀ, ਕਿਤਨੇ ਜਨਮਾਂ ਦੀ ਇੱਕ ਮਾਚਿਸ ਨਾਲ ਸਾਰੀ ਰੂੜੀ ਇੱਕ ਮਾਚਿਸ ਲਾ ਦਿਓ, ਉਹ ਸੜ ਜਾਏਗੀ ਛੇਤੀ। ਜੇ ਅੰਦਰਲੀ ਰੂੜੀ ਛੇਤੀ ਸਾੜਨੀ ਹੈ ਤਾਂ ਸੰਗਤ ਵਿੱਚ ਆਇਆ ਕਰੋ ਭਾਈ, ਇੱਥੇ ਸੜ ਜਾਂਦੀ ਹੈ ਛੇ ਛੇਤੀ ਧੋਤਾ ਜਾਊਗਾ। ਸੰਗਤ ਹੈ ਨਾ, ਆਪਾਂ ਸੰਗਤ ਦੀ ਗੱਲ ਕਰਦੇ ਹਾਂ। ਮੈਂ ਹੁਣ ਮੁਕਾਉਣ ਤੇ ਲੱਗਾ, ਪਰ ਮੈਂ ਦੁਬਾਰਾ ਇਹੀ ਕਹਿੰਦਾ ਕਿ ਇੱਕ ਸੰਗਤ ਹੈ ਬਾਹਰਲੀ, ਇੱਕ ਹੈ ਅੰਦਰਲੀ। ਬਾਹਰਲੀ ਤਾਂ ਤੁਸੀਂ ਕਰ ਲਓਗੇ, ਅੰਦਰਲੀ ਨੂੰ ਕੀ ਕਰੋਗੇ? ਉਹਦੇ ਤੇ ਪਹਿਰਾ ਦੇਣਾ ਹੈ, ਤੇ ਉਹਦੇ ਬਦਲੀ ਕਰਨ ਦਾ ਵੀ ਬਾਹਰਲੀ ਤਾਂ ਬਚ ਜਾਓਗੇ। ਜੇ ਅੰਦਰਲਾ ਬਦਲਾ ਕਰਨਾ ਤੇ ਉਹ ਇੱਥੇ ਆ ਕੇ ਬਦਲੀ ਹੋਏਗਾ। ਕਿਹਦੇ ਨਾਲ? ਨਾਮੇ ਕੇ ਰੰਗ, ਨਾਮੇ ਕਾ ਰੰਗ ਕੀ ਹੈ ਸੋਹਣੇ ਸੋਹਣੇ ਉੱਚੇ ਉੱਚੇ ਰੱਬ ਦੇ ਪਿਆਰ ਦੇ ਵਲਵਲੇ ਜਿਹੜੇ ਤੁਸੀਂ ਇੱਥੇ ਰੰਗ ਮਾਣ ਰਹੇ ਹੋ ਔਰ ਮੇਰੇ ਯਕੀਨ ਮਾਣੋ ਕਿ ਇਹਨਾਂ ਦਸਾਂ ਪੰਦਰਾਂ ਦਿਨਾਂ ਵਿੱਚ ਕਿਸੇ ਨੇ ਦੋ ਚਾਰ ਦਿਨ ਗੁਜ਼ਾਰੇ ਹੈ ਮੈਨੂੰ ਯਕੀਨ ਹੈਗਾ ਕਿ ਇੱਥੇ ਆ ਕੇ ਸਾਨੂੰ ਕਿੰਨੇ ਜਨਮਾਂ ਦੇ ਤੁਹਾਡੇ ਪਾਪ ਦਗਦ ਹੋ ਗਏ ਉਹ ਕਿਉਂ ਪਿੱਛੇ ਨੀ ਕੋਈ ਦੱਸਣ ਦੇਣਾ ਚਲੋ ਜੀ ਹੱਥ ਲਾ ਕੇ ਮੁੜ ਆਉਂਦੇ ਆ ਉਹ ਕੱਲ ਆਏ ਅੱਜ ਤੁਰ ਗਏ ਭਾਈ ਆਪਣੇ ਪਾਪ ਧੋ ਲਓ ਮਾਂ ਸਾੜ ਲਓ ਇੱਥੇ ਆ ਕੇ ਸੜਦੇ ਤਾਂ ਸੰਗਤ ਹੀ ਹੈ ਨਾ ਚਾਹੇ ਸੰਗਤ ਨਾ ਤੁਸੀਂ ਸੰਗਤ ਕਰਕੇ ਰੱਬ ਬਣ ਜਾਓ ਤੇ ਚਾਹੇ ਸੰਗਤ ਕਰਕੇ ਤੁਸੀਂ ਪਾਪੀ ਬਣ ਜਾਓ ਤੁਹਾਡੀ ਮਰਜ਼ੀ ਹੈ ਤੁਹਾਡੀ ਫਰੀਡਮ ਹੈ ਪਰ ਬਾਹਰਲੀ ਜਿਹੜੀ ਸੰਗਤ ਹੈ ਉਹ ਤਾਂ ਤੁਸੀਂ ਬਚ ਜਾਓਗੇ ਪਹਿਲਾਂ ਅੰਦਰਲੀ ਦਾ ਖਿਆਲ ਕਰੋ ਕਹਿੰਦੇ ਜੀ ਕਹਿੰਦੇ ਜੇ ਅੰਦਰਲੇ ਦੁਸ਼ਮਣ ਹੈਗੇ ਕੁਛ ਚ ਬੈਠੇ ਦੁਸ਼ਮਣ ਹੈ ਉਹ ਬਹੁਤਾ ਖਤਰਨਾਕ ਹੁੰਦੇ ਸੋ ਯਾਦ ਰੱਖੋ ਤੁਹਾਡੇ ਜਿਹੜੇ ਅੰਦਰ ਤੁਹਾਡੇ ਖਿਆਲ ਹੈ ਉਹ ਤੁਹਾਡੇ ਵੱਡੇ ਦੁਸ਼ਮਣ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ